ਵਾਹਿਗੁਰੂ ਸਾਹਿਬ ਜੀਓ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਪਹੁੰਚ ਕੇ ਆਪ ਜੀ ਨੇ ਅਮੋਲਕ ਮਨੁੱਖਾ ਜੀਵਨ ਨੂੰ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਸਫਲ ਕੀਤਾ ਹੈ। ਜਪਜੀ ਸਾਹਿਬ ਦੀਆਂ ਅਖੀਰਲੀਆਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਪੰਜ ਖੰਡ ਉਚਾਰਨ ਕੀਤੇ ਹਨ, ਉਹਨਾਂ ਵਿੱਚੋਂ ਤੀਸਰੇ ਖੰਡ ਦੀ 36ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਇੱਕ ਐਸੀ ਪੌੜੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਨਾਮ ਪਿੱਛੇ ਨਾਨਕ ਛਾਪ ਮੋਹਰ ਨਹੀਂ ਲਾਈ। ਇਸ ਪੌੜੀ ਵਿੱਚ ਸ਼ਰਮ ਖੰਡ ਦੀ ਵਿਆਖਿਆ ਹੈ, ਤੀਸਰਾ ਖੰਡ, ਤੀਸਰਾ ਹਿੱਸਾ, ਜਾਂ ਪਰਮਾਰਥ ਦੀ ਤੀਸਰੀ ਕਲਾਸ ਇਹਨੂੰ ਕਹਿ ਲਈਏ। ਜਿਨ੍ਹਾਂ ਨੇ ਧਰਮ ਖੰਡ ਵਿੱਚ ਗੁਰੂ ਕੀ ਸਿੱਖਿਆ ਧਾਰਨ ਕਰ ਲਈ, ਧਰਮ ਖੰਡ ਵਿੱਚ ਸਰੀਰਕ ਤੌਰ 'ਤੇ ਮਰਿਆਦਾ ਨੂੰ ਨਿਭਾਇਆ, ਉਹ ਫਿਰ ਅਗਲੀ ਅਵਸਥਾ ਵਿੱਚ ਚਲੇ ਗਏ ਜਿਸ ਨੂੰ ਗਿਆਨ ਖੰਡ ਕਹਿੰਦੇ ਨੇ। ਗਿਆਨ ਖੰਡ ਵਿੱਚ ਇੱਕ ਐਸੀ ਦਸ਼ਾ ਹੈ ਜਿਹੜੀ ਕੱਲ੍ਹ ਆਪਾਂ ਵਿਚਾਰੀ ਸੀ, ਜਿਹਦੇ ਵਿੱਚ ਇੱਕ ਪਾਸੇ ਬੰਦਾ ਬੜੀ ਸੀਮਤ ਦੁਨੀਆ ਵਿੱਚ ਜਿਉਂਦਾ ਹੈ, ਇਹ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿਹਦਾ ਗਿਆਨ ਬੜਾ ਸੀਮਤ ਹੈ, ਹੱਦ ਵਿੱਚ ਹੈ, ਜਿਵੇਂ ਇੱਕ ਖੂਹ ਦੇ ਵਿੱਚ ਬੈਠੇ ਹੋਏ ਡੱਡੂ ਦਾ ਗਿਆਨ ਹੈ, ਉਹ ਵੀ ਗਿਆਨੀ ਹੈ, ਪਰ ਇਸ ਤਰ੍ਹਾਂ ਦਾ ਗਿਆਨੀ ਜਿਸ ਦਾ ਦਾਇਰਾ ਬਹੁਤ ਛੋਟਾ ਹੈ, ਖੂਹ ਵਿੱਚ ਰਹਿੰਦਾ ਹੈ, ਉਹਨੂੰ ਬਾਹਰਲੀ ਦੁਨੀਆ ਦਾ ਕੋਈ ਪਤਾ ਨਹੀਂ, ਉਹ ਆਪਣੇ ਹੰਕਾਰ ਵਿੱਚ ਜਿਉਂਦਾ ਹੈ ਕਿ ਮੇਰਾ ਖੂਹ ਬਹੁਤ ਵੱਡਾ ਹੈ, ਮੇਰਾ ਜਾਲਾ ਬਹੁਤ ਸਵਾਦ ਹੈ, ਮੇਰੇ ਵਰਗਾ ਕੋਈ ਨਹੀਂ ਹੈ। ਪਰ ਕਿਤੇ ਜੇ ਉਸ ਖੂਹ ਦੇ ਡੱਡੂ ਨੂੰ ਬਾਹਰ ਕੱਢ ਦਿੱਤਾ ਜਾਏ ਤਾਂ ਪਹਿਲਾਂ ਤਾਂ ਬਰਦਾਸ਼ਤ ਨਹੀਂ ਹੋਏਗਾ, ਫਿਰ ਉਹ ਕਹੇਗਾ ਇੱਕ ਖੂਹ ਨਹੀਂ ਕਈ ਖੂਹ ਹਨ, ਉਹਦਾ ਗਿਆਨ ਵੱਧ ਜਾਏਗਾ, ਰੁੱਖ ਹਨ, ਬਿਰਖ ਹਨ, ਸੂਰਜ ਚੜ੍ਹਿਆ ਹੈ, ਇੰਨੇ ਜੀਵ ਜੰਤ ਹਨ, ਤਾਂ ਉਹ ਜਿਹੜਾ ਖੂਹ ਦਾ ਡੱਡੂ ਹੈ ਫਿਰ ਉਹ ਦੂਜੀ ਦੁਨੀਆ ਵਿੱਚ ਚਲਾ ਗਿਆ। ਉਹਨੂੰ ਕਿਹਾ ਹੈ ਗਿਆਨ ਖੰਡ। ਜਦੋਂ ਕੋਈ ਗਿਆਨ ਖੰਡ ਵਿੱਚ ਜਾਂਦਾ ਹੈ ਤਾਂ ਵੇਖਦਾ ਹੈ ਇੱਕ ਖੂਹ ਨਹੀਂ ਕਈ ਖੂਹ ਨੇ। ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼। ਤਾਂ ਐਸੀ ਦਸ਼ਾ ਵਿੱਚ ਬੰਦੇ ਦਾ ਪਿਛਲਾ ਹੰਕਾਰ ਟੁੱਟ ਜਾਂਦਾ ਹੈ ਕਿ ਮੈਂ ਜਿਹਨੂੰ ਸਮਝਦਾ ਰਿਹਾ ਕਿ ਬਹੁਤ ਵੱਡੀ ਦੁਨੀਆ ਸੀ, ਮਾਇਆ ਕਮਾ ਲਈ, ਸ਼ੋਹਰਤ ਇਕੱਠੀ ਕਰ ਲਈ, ਸੰਸਾਰ ਦੇ ਵਿੱਚ ਨਾਮ ਚਲਾ ਲਿਆ, ਹੋਰ ਕਈ ਕੁਝ ਕੀਤਾ, ਪਰ ਜਿੱਥੇ ਹੁਣ ਗਿਆਨ ਖੰਡ ਆਇਆ ਇੱਥੇ ਤਾਂ ਇਹਦੀ ਕੋਈ ਭੋਰਾ ਵੀ ਕੀਮਤ ਨਹੀਂ ਹੈ। ਇੱਥੇ ਪੁੱਛਦਾ ਹੀ ਕੋਈ ਨਹੀਂ ਤੇਰੇ ਗਿਆਨ ਨੂੰ, ਬੜਾ ਬੜਾ ਵੱਡਾ ਗਿਆਨ ਹੈ ਉੱਥੇ। ਇਹ ਦੁਨੀਆ ਕਹਿ ਲਓ ਮਿੱਟੀ ਹੋ ਗਈ ਪਿਛਲੀ, ਤੈਸਾ ਸਵਰਨ ਤੈਸੀ ਉਸ ਮਾਟੀ। ਤਾਂ ਜਦੋਂ ਫਿਰ ਗਿਆਨ ਖੰਡ ਵਿੱਚ ਇਹ ਸਭ ਕੁਝ ਵੇਖ ਲੈਂਦਾ ਹੈ, ਜਿਹਦੇ ਵਿੱਚ ਅੰਤ ਨਾ ਸਿਫਤੀ ਕਹਿ ਨਾ ਅੰਤ, ਕੋਈ ਅੰਤ ਨਹੀਂ ਲੱਭਦਾ, ਤਾਂ ਕੁਦਰਤੀ ਤੌਰ 'ਤੇ ਬੰਦੇ ਦਾ ਹੰਕਾਰ ਮਰੇਗਾ। ਜਿਵੇਂ ਇੱਕ ਬੱਚਾ ਪਿੰਡ ਵਿੱਚ ਪੜ੍ਹਦਾ ਹੈ ਛੋਟੀ ਪੱਧਰ 'ਤੇ, ਤਾਂ ਉਹਦਾ ਹੰਕਾਰ ਉੱਥੇ ਹੈ ਮੈਂ ਸਿੱਖ ਆਇਆ ਇੱਕ ਦੋ ਤਿੰਨ ਚਾਰ, ਉਹ ਆਪਣੇ ਪਿੰਡ ਦੇ ਵਿੱਚ ਸਭ ਤੋਂ ਵੱਡਾ ਹੈ, ਉਹਦਾ ਹੰਕਾਰ ਬਹੁਤ ਵੱਡਾ ਹੈ। ਪਰ ਜਦੋਂ ਡਿਸਟ੍ਰਿਕਟ ਲੈਵਲ ਵਿੱਚ ਗਿਆ, ਜ਼ਿਲ੍ਹੇ ਵਿੱਚ ਗਿਆ, ਉੱਥੇ ਜਾ ਕੇ ਵੇਖਿਆ ਤੇਰੇ ਗਿਆਨ ਨੂੰ ਇੱਥੇ ਕੋਈ ਨਹੀਂ ਪੁੱਛਦਾ, ਬੜੇ ਵੱਡੇ ਵੱਡੇ ਤੇਰੇ ਤੋਂ ਜਾਣ ਕਾਰਨ ਹੰਕਾਰ ਛੋਟਾ ਹੋ ਗਿਆ ਉਸਦਾ। ਫਿਰ ਉੱਥੇ ਪੜ੍ਹਿਆ, ਫਿਰ ਨੈਸ਼ਨਲ ਪੱਧਰ 'ਤੇ ਵੱਡੀ ਪੱਧਰ 'ਤੇ ਜਾ ਕੇ ਜਿੱਥੇ ਪ੍ਰੀਖਿਆ ਹੋਈ ਉੱਥੇ ਉਹ ਵੀ ਗਿਆਨ ਛੋਟਾ ਪੈ ਗਿਆ, ਹੰਕਾਰ ਹੋਰ ਟੁੱਟ ਗਿਆ। ਜਿੱਥੇ ਫਿਰ ਆਲ ਵਰਲਡ ਸਾਰੀ ਦੁਨੀਆ ਦੀ ਸਿੱਖਿਆ ਇੱਕ ਥਾਂ 'ਤੇ ਇਕੱਠੀ ਕੀਤੀ ਜਾਂਦੀ ਹੈ, ਸਾਰੀ ਦੁਨੀਆ ਦੇ ਵਿਦਿਆਰਥੀ ਜਿੱਥੇ ਇਕੱਠੇ ਬੈਠਦੇ ਨੇ ਉੱਥੇ ਉਹ ਵੀ ਹੰਕਾਰ ਛੋਟਾ ਹੋ ਗਿਆ, ਫਿਰ ਹੋਰ ਹੰਕਾਰ ਝੜ ਗਿਆ। ਤਾਂ ਜਿਉਂ ਜਿਉਂ ਬੰਦਾ ਉੱਚੀ ਪੱਧਰ 'ਤੇ ਜਾਂਦਾ ਹੈ ਅਤੇ ਪਿਛਲੀਆਂ ਚੀਜ਼ਾਂ ਛੋਟੀਆਂ ਪੈ ਜਾਂਦੀਆਂ, ਜਿਵੇਂ ਉਮਰ ਵਧਣ ਦੇ ਨਾਲ ਪੁਰਾਣੇ ਕੱਪੜੇ ਛੋਟੇ ਰਹਿ ਜਾਂਦੇ ਨੇ ਸਰੀਰ ਦੇ ਵਾਧੇ ਨਾਲ। ਤਾਂ ਇਹ ਜਿਹੜਾ ਧਰਮ ਖੰਡ ਵਿੱਚ ਰਿਹਾ, ਪਹਿਲਾਂ ਤਾਂ ਮਾਇਆ ਵਿੱਚ ਸੀ, ਜਦੋਂ ਧਰਮ ਖੰਡ ਵਿੱਚ ਆਇਆ ਤਾਂ ਮਾਇਆ ਛੋਟੀ ਹੋ ਗਈ। ਜਦੋਂ ਮਾਇਆ ਛੋਟੀ ਹੋ ਗਈ ਧਰਮ ਖੰਡ ਵਿੱਚ ਇੱਕ ਮਾਇਆ ਇਸ ਵੇਲੇ ਉੱਠਣਾ ਹੈ, ਇਸ ਵੇਲੇ ਸੌਣਾ ਹੈ, ਇੰਨਾ ਖਾਣਾ ਹੈ, ਇਹ ਕਰਨਾ ਹੈ, ਇਸ ਤਰ੍ਹਾਂ ਬੋਲਣਾ ਹੈ, ਇਸ ਤਰ੍ਹਾਂ ਹੱਥ ਜੋੜਨੇ ਨੇ, ਇਸ ਤਰ੍ਹਾਂ ਪਰਿਕਰਮਾ ਕਰਨੀ ਹੈ, ਅਰਦਾਸ ਇਸ ਤਰ੍ਹਾਂ ਕਰਨੀ ਹੈ, ਇਹ ਸਾਰਾ ਧਰਮ ਖੰਡ ਹੈ। ਕਕਾਰ ਇਸ ਤਰ੍ਹਾਂ ਪਾਉਣੇ ਨੇ, ਵਸਤਰ ਇਸ ਤਰ੍ਹਾਂ ਪਾਉਣੇ, ਦਸਤਾਰ ਇਸ ਤਰ੍ਹਾਂ ਸਜਾਉਣੀ ਹੈ। ਅਤੇ ਜਦੋਂ ਇਹ ਕਰਦਾ ਉੱਥੇ ਫਿਰ ਇਸ ਹੰਕਾਰ ਵਿੱਚ ਵੀ ਫਸਦਾ ਕਿ ਜੇ ਥੋੜ੍ਹਾ ਜਿਹਾ ਕਿਸੇ ਦੀ ਕੋਈ ਕਕਾਰ ਜਾਂ ਇੱਧਰ ਉੱਧਰ ਹੋ ਗਿਆ ਤਾਂ ਉਸੇ ਵੇਲੇ ਕਹੇਗਾ ਇਹਨੇ ਮਰਿਆਦਾ ਭੰਗ ਕਰ ਦਿੱਤੀ ਹੈ, ਮਰਿਆਦਾ ਤੋਂ ਬਾਹਰ, ਕਿਉਂਕਿ ਉਹਦੀ ਦੁਨੀਆ ਉਹ ਹੈ। ਫਿਰ ਜਦੋਂ ਇਹਦੇ ਵਿੱਚੋਂ ਚੰਗੀ ਤਰ੍ਹਾਂ ਅੱਗੇ ਨਿਕਲ ਜਾਂਦਾ ਹੈ ਤਾਂ ਉੱਥੇ ਗਿਆਨ ਖੰਡ ਹੈ, ਉੱਥੇ ਸਾਰੀਆਂ ਚੀਜ਼ਾਂ ਬਿਲਕੁਲ ਛੋਟੀਆਂ ਰਹਿ ਜਾਂਦੀਆਂ। ਅੱਜ ਜਿੱਥੇ ਗੁਰੂ ਸਾਹਿਬ ਬੋਲ ਰਹੇ ਨੇ, ਹੁਣ ਗਿਆਨ ਖੰਡ ਤੋਂ ਤੀਸਰੀ ਕਲਾਸ ਹੈ, ਉੱਥੇ ਕਹਿੰਦੇ ਗਿਆਨ ਖੰਡ ਮੈਂ ਹੈ ਗਿਆਨ ਪ੍ਰਚੰਡ। ਗਿਆਨ ਦੀ ਅੱਗ ਇੱਕਦਮ ਬਲੀ ਤੇ ਚਾਨਣ ਹੋ ਗਿਆ ਤੇ ਉਹ ਕੁਝ ਦਿਸਿਆ ਜਿਹੜਾ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਫਿਰ ਉੱਥੇ ਪਤਾ ਕੀ ਵਾਪਰਦਾ, ਇੱਕ ਪਾਸੇ ਤੇ ਬੰਦੇ ਦੇ ਆਪਣਾ ਜੀਵਨ ਤੇ ਇੱਕ ਪਾਸੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਮਹਿਮਾ, ਦੋ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਉਹਦੇ ਸਾਹਮਣੇ। ਤੇ ਜਦੋਂ ਇੱਕ ਪਾਸੇ ਆਪਣੇ ਆਪੇ ਨੂੰ ਵਹਿੰਦਾ ਹੈ ਤੇ ਇੱਕ ਪਾਸੇ ਰੱਬ ਦੀ ਰਹਿਮਤ ਨੂੰ ਦੇਖਦਾ ਹੈ, ਉੱਥੇ ਫਿਰ ਇੱਕ ਖੰਡ ਸ਼ੁਰੂ ਹੁੰਦਾ, ਉਹਨੂੰ ਕਹਿੰਦੇ ਸ਼ਰਮ ਖੰਡ। ਇਹਦੇ ਅਰਥ ਹੋਣਗੇ ਸ਼ਰਮ ਦਾ ਖੰਡ, ਹਿਆ ਆਉਂਦੀ ਹੈ, ਸ਼ਰਮ ਆਉਂਦੀ ਹੈ ਆਪਣੇ ਆਪ ਤੇ। ਮਨੁੱਖ ਚੱਕ ਜਾਂਦਾ ਹੈ ਵੀ ਮੈਂ ਤਾਂ ਵੈਸੇ ਹੀ ਆਪਣੇ ਆਪ ਨੂੰ ਵੱਡਾ ਸਮਝ ਲਿਆ, ਮੈਂ ਤਾਂ ਹੈ ਹੀ ਕੁਝ ਨਹੀਂ ਹਾਂ ਤੇਰੇ ਸਾਹਮਣੇ। ਸ਼ਰਮ, ਇੱਕਦਮ ਉਹਦੀ ਅੱਖ ਉੱਚੀ ਨਹੀਂ ਉੱਠੇਗੀ, ਹਿਆ ਵਿੱਚ ਚਲਾ ਜਾਏਗਾ। ਤਾਂ ਇਹਨੂੰ ਕਹਿੰਦੇ ਨੇ ਸ਼ਰਮ ਦਾ ਖੰਡ, ਝਾਕੇ ਦਾ ਖੰਡ, ਜਿਹਦੇ ਵਿੱਚ ਬੰਦੇ ਨੂੰ ਸ਼ਰਮ ਆਉਂਦੀ ਹੈ ਆਪਣੇ ਜੀਵਨ 'ਤੇ। ਹੁਣ ਇਹਦੇ ਅਰਥ ਪਰਿਸ਼ਰਮ ਵੀ ਕੀਤੇ ਨੇ ਵਿਦਵਾਨਾਂ ਨੇ, ਧਿਆਨ ਦਿਓ, ਪਰਿਸ਼ਰਮ ਮਿਹਨਤ, ਦੋਵੇਂ ਇਹਦੇ ਅਰਥ ਬਣਦੇ ਨੇ, ਧਿਆਨ ਦੇਣਾ। ਜੇ ਵਿਦਿਆ ਪੜ੍ਹਨੀ ਹੈ ਨਾ ਤੇ ਬੜੇ ਬੜੇ ਇੱਕ ਅੱਖਰ ਵਿੱਚੋਂ ਇਹਦਾ ਅਰਥ ਸ਼ਰਮ ਵੀ ਹੈ ਪਹਿਲਾ ਹਿੱਸਾ, ਜੇ ਜਦੋਂ ਬਹੁਤੀ ਸ਼ਰਮ ਆਈ ਫਿਰ ਬੰਦੇ ਨੇ ਉਧਰੋਂ ਵੇਖ ਕੇ ਆਪਣੇ ਆਪ ਨੂੰ ਘੜਨਾ ਸ਼ੁਰੂ ਕਰ ਦਿੱਤਾ, ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਫਿਰ ਇਹ ਬਣ ਗਿਆ ਸ਼ਰਮ ਖੰਡ, ਮਿਹਨਤ ਦਾ ਖੰਡ। ਮਿਹਨਤ ਕਰੇਗਾ ਫਿਰ ਆਪਣੇ ਆਪ ਨੂੰ ਡਿਵੈਲਪ ਕਰੇਗਾ, ਬਦਲੇਗਾ ਕਿ ਮੈਂ ਤੇ ਗਲਤ ਸੀ, ਮੈਂ ਤੇ ਬੜਾ ਛੋਟਾ ਸੀ, ਜਿੱਥੇ ਮੈਂ ਤੁਰਿਆ ਫਿਰਿਆ ਉਹ ਤੇ ਖੂਹ ਦੇ ਡੱਡੂ ਵਾਲਾ ਜੀਵਨ ਹੈ, ਮੈਂ ਤੇ ਸਮਝੇ ਹੀ ਕੁਝ ਨਹੀਂ। ਤਾਂ ਜਦੋਂ ਇਸ ਦਸ਼ਾ ਵਿੱਚ ਗਏ, ਗੁਰਬਾਣੀ ਵਿੱਚ ਉਹ ਸ਼ਬਦ ਆਏ ਨੇ, ਜਿੱਥੇ ਬੰਦਾ ਇੱਕ ਪਾਸੇ ਆਪਣੇ ਆਪ ਨੂੰ ਵੇਖਦਾ, ਆਪਣੀ ਤਾਕਤ ਨੂੰ, ਆਪਣੇ ਗਿਆਨ ਨੂੰ, ਆਪਣੀ ਵਿਦਿਆ ਨੂੰ, ਤੇ ਦੂਜੇ ਪਾਸੇ ਅਕਾਲ ਪੁਰਖ ਦੇ ਗਿਆਨ ਨੂੰ, ਵਿਦਿਆ ਨੂੰ ਤੇ ਸ਼ਕਤੀ ਨੂੰ ਵੇਖਦਾ, ਤਾਂ ਕੁਦਰਤੀ ਤੌਰ ਤੇ ਸ਼ਰਮ ਆਉਂਦੀ ਹੈ। ਜਿਵੇਂ ਇੱਕ ਛੋਟਾ ਵਿਦਿਆਰਥੀ ਕਿਸੇ ਵੱਡੀ ਵਿਦਿਆ ਦੇ ਸਾਹਮਣੇ ਆ ਜਾਏ ਤੇ ਝੱਕ ਜਾਏਗਾ, ਸ਼ਰਮ ਆਏਗੀ ਉਸਨੂੰ। ਤਾਂ ਉਸ ਹਾਲਤ ਦੇ ਵਿੱਚੋਂ ਸ਼ਬਦ ਨਿਕਲੇ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਮੇਰੇ ਵਿੱਚ ਤਾਂ ਹੈ ਹੀ ਕੁਝ ਨਹੀਂ ਸੀ, ਵੈਸੇ ਕਿਲੇ ਬਣਾਈ ਰੱਖੇ ਰੇਤ ਦੇ, ਬਣ ਬਣ ਕੇ ਵਹਿੰਦੇ ਰਹੇ ਕੁਝ। ਤਾਂ ਗੁਰੂ ਨਾਨਕ ਦਾ ਜਿਹੜਾ ਬ੍ਰਹਮ ਗਿਆਨੀ ਹੈ ਉਹ ਬਣਦਾ ਨਹੀਂ, ਬਣਨ ਨਾਲ ਨਹੀਂ ਬਣਦਾ। ਗੁਰੂ ਨਾਨਕ ਦਾ ਬ੍ਰਹਮ ਗਿਆਨੀ ਤੇ ਮਿਟਣ ਨਾਲ ਬਣਦਾ ਹੈ। ਜਿਉਂ ਜਿਉਂ ਕੋਈ ਆਪਣੇ ਆਪ ਨੂੰ ਮਿਟਾਈ ਜਾਂਦਾ ਹੈ ਤਿਉਂ ਤਿਉਂ ਬ੍ਰਹਮ ਗਿਆਨ ਦੇ ਨੇੜੇ ਆਉਂਦਾ ਜਾਂਦਾ ਹੈ। ਤਾਂ ਬੇਨਤੀ ਕਰ ਰਿਹਾ ਸੀ ਕਿ ਇਸ ਹਾਲਤ ਦੇ ਵਿੱਚ ਜਦੋਂ ਆਪਣੇ ਅਵਗੁਣ ਦਿਸੇ ਕਿ ਤੂੰ ਬੜਾ ਮਹਾਨ ਹੈ, ਮੇਰੀ ਤੇ ਤੇਰੇ ਅੱਗੇ ਕੋਈ ਵਾਹ ਜਿੰਦ ਨਹੀਂ ਜਾਏਗੀ, ਉੱਥੇ ਫਿਰ ਸਾਰੀਆਂ ਫਿਲਾਸਫੀਆਂ ਝੜ ਕੇ ਥੱਲੇ ਡਿੱਗ ਪੈਂਦੀਆਂ ਨੇ, ਕੁਝ ਨਹੀਂ ਬਚਦਾ ਉੱਥੇ। ਉੱਥੇ ਫਿਰ ਬਣਾਈਆਂ ਹੋਈਆਂ ਫੋਕੀਆਂ ਮਰਿਆਦਾਵਾਂ ਦਾ ਜਿਹੜਾ ਹੰਕਾਰ ਬੰਨਿਆ ਸੀ ਪੰਡ ਬਣਾ ਕੇ ਸਿਰ ਤੇ ਬੜਾ ਵੱਡਾ, ਸਾਰਾ ਕੁਝ ਫੋਕਾ ਮਿੱਟੀ ਹੋ ਗਿਆ, ਕਿਉਂਕਿ ਉੱਥੇ ਇਹ ਸਭ ਕੁਝ ਨਹੀਂ ਚੱਲਦਾ, ਉੱਥੇ ਇੱਕ ਹੀ ਚੀਜ਼ ਚੱਲਦੀ ਹੈ। ਤਾਂ ਉਹਨੂੰ ਕਹਿੰਦੇ ਨੇ ਨਾਮ ਤੇ ਪ੍ਰੇਮ, ਇੱਕੋ ਹੀ ਚੀਜ਼ ਦੇ ਦੋ ਨਾਮ ਨੇ। ਉੱਥੇ ਬਾਕੀ ਸਾਰੀਆਂ ਚੀਜ਼ਾਂ, ਤਾਂ ਐਸਾ ਵਿਅਕਤੀ ਜਿਹਨੂੰ ਸ਼ਰਮ ਆਉਂਦੀ ਹੈ, ਭਗਤ ਕਬੀਰ ਜੀ ਦੇ ਸ਼ਬਦ ਆਏ ਕਿ ਪਹਿਲੀ ਕਰੂਪ ਕੁਜਾਤ ਕੁਲੱਖਣੀ, ਮੇਰੀ ਪਹਿਲੀ ਜ਼ਿੰਦਗੀ ਹੁਣ ਮੈਨੂੰ ਦਿਸੀ ਹੈ ਵੀ ਬੜੀ ਕਰੂਪ ਹੈ, ਤੂੰ ਬੜਾ ਸੁੰਦਰ ਹੈ, ਤੇਰੇ ਸਾਹਮਣੇ ਮੈਂ ਕਿਵੇਂ ਆ ਸਕਣਾ, ਤੇਰੇ ਸਾਹਮਣੇ ਸਿਰ ਕਿਵੇਂ ਚੁੱਕ ਸਕਣਾ, ਤੇਰੇ ਸਾਹਮਣੇ ਆਉਣ ਦੇ ਮੈਂ ਲਾਇਕ ਹੀ ਨਹੀਂ ਹਾਂ, ਮੇਰਾ ਜਿਹੜਾ ਅੰਦਰਲਾ ਜੀਵਨ ਹੈ ਉਹ ਇੰਨਾ ਨੀਵਾਂ ਹੈ, ਇੰਨਾ ਗਿਰਿਆ ਹੋਇਆ ਕਿ ਮੈਂ ਤੇਰੇ ਸਾਹਮਣੇ ਵੀ ਨਹੀਂ ਖਲੋ ਸਕਦਾ। ਇਹਨੂੰ ਕਹਿੰਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ। ਰੂਪ ਦੇ ਅਰਥ ਨੇ ਬੜੀ ਸੁੰਦਰਤਾ। ਤਾਂ ਜਦੋਂ ਆਪਣੇ ਆਪ ਨੂੰ ਮੈਲਾ ਵੇਖਿਆ, ਆਪਣੇ ਆਪ ਨੂੰ ਕਰੂਪ ਵੇਖਿਆ, ਆਪਣੇ ਆਪ ਵਿੱਚ ਔਗੁਣ ਵੇਖ ਲੈ, ਤੇ ਬੜੀ ਸ਼ਰਮ ਆਈ, ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਕੀ ਪਤਾ ਤੂੰ ਪ੍ਰਵਾਨ ਵੀ ਕਰੇਗਾ ਕਿ ਨਹੀਂ। ਜੋ ਮੈਂ ਲੈ ਕੇ ਤੁਰਿਆ, ਜੋ ਦਾਜ ਦਹੇਜ ਮੈਂ ਬਣਾਇਆ ਹੋਇਆ ਆਪਣੇ ਵੱਲੋਂ, ਇਹ ਤੇਰੇ ਦਰ ਦੇ ਉੱਤੇ ਕੁਝ ਇਹਦੀ ਕੀਮਤ ਵੀ ਪਏਗੀ, ਜਾਂ ਤੂੰ ਠੁਕਰਾ ਦੇਗਾ, ਕੱਢ ਦੇਗਾ, ਪ੍ਰਵਾਨ ਕਰੇਗਾ ਕਿ ਨਹੀਂ, ਤੇਰੇ ਨਾਲ ਬਣ ਆਵੇਗੀ ਕਿ ਨਹੀਂ। ਤਾਂ ਬੜੇ ਵੱਡੇ ਭਾਗ ਹੋਣ ਤੇ ਫਿਰ ਬਣ ਆਉਂਦੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਕਿ ਵੱਡੇ ਭਾਗ ਹਰ ਸਿਓਂ ਬਣ ਆਈ, ਜਾਂ ਸੁਖਮਣੀ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਜਿਹਦੇ ਵਿੱਚ ਉਹ ਕਹਿੰਦੇ ਨੇ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਨੂੰ ਬੜੇ ਥੋੜੇ ਸੇਵਕ ਨੇ ਜਿਨ੍ਹਾਂ ਨੂੰ ਸੇਵਾ ਰਾਸ ਆ ਜਾਂਦੀ, ਸੇਵਾ ਕਰਦੇ ਬਹੁਤ ਸਾਰੇ ਨੇ, ਜਪਦੇ ਬਹੁਤ ਨੇ, ਰਾਸ ਥੋੜਿਆਂ ਨੂੰ ਆਉਂਦੀ ਹੈ, ਸਾਰਿਆਂ ਨੂੰ ਰਾਸ ਨਹੀਂ ਆਉਂਦੀ, ਕਿਤੇ ਨਾ ਕਿਤੇ ਬੰਦਾ ਤਿਲਕ ਜਾਂਦਾ ਹੈ। ਤਾਂ ਉਸ ਤਿਲਕਣ ਤੋਂ ਬਚਣ ਵਾਸਤੇ ਗੁਰੂ ਸਾਹਿਬ ਨੇ ਇੱਕ ਤਰੀਕਾ ਦੱਸਿਆ ਸੀ, ਉਹ ਤਰੀਕਾ ਕਿਹੜਾ ਸੀ, ਜੇ ਤੂੰ ਸੇਵਾ ਵਿੱਚ ਨਿਪੁੰਨ ਹੋਣਾ ਹੈ, ਗੁਰੂ ਦੀ ਸੇਵਾ ਵਿੱਚ ਕਿ ਠੀਕ ਠੀਕ ਪ੍ਰਵਾਨ ਹੋਣਾ ਹੈ, ਤੇ ਉਹਨਾਂ ਦੇ ਕੋਲ ਬਵਿਆ ਕਰ ਜਿਨ੍ਹਾਂ ਨੇ ਸੇਵਾ ਕਰਕੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ, ਉਹਨਾਂ ਕੋਲ ਰਿਹਾ ਕਰ। ਸੁਚੱਜੀਆਂ ਦੇ ਕੋਲ ਬਵਿਆ ਕਰ। ਜੇ ਤੂੰ ਕੁਚੱਜੀਆਂ ਕੋਲ ਬਹਿ ਗਿਆ ਤੇ ਉਹਨਾਂ ਕੋਲੋਂ ਤੇ ਕੁਚਾਜੀ ਮਿਲਣਾ ਨਾ, ਉਹਨਾਂ ਕੋਲੋਂ ਕੀ ਮਿਲੇਗਾ? ਜੀਵਨ ਉਹਨਾਂ ਦਾ ਆਪਣੇ ਠੀਕ ਨਹੀਂ। ਤਾਂ ਜਿਹੜਾ ਬੰਦਾ ਹੰਕਾਰ ਤੋਂ ਰਹਿਤ ਹੈ ਉਹ ਸੰਗਤ ਕਰੇਗਾ ਆਪਣੇ ਤੋਂ ਵੱਡਿਆਂ ਦੀ, ਜਿਹੜੇ ਉਹਦੇ ਤੋਂ ਅੱਗੇ ਲੰਘੇ ਹੋਏ ਨੇ ਹੰਕਾਰ ਤੋਂ ਰਹਿਤ। ਜਿਹੜਾ ਬੰਦਾ ਹੰਕਾਰੀ ਹੈ ਉਹ ਜ਼ਿਆਦਾਤਰ ਉਸ ਟੋਲੇ ਵਿੱਚ ਰਹੇਗਾ ਜਿਹੜੇ ਉਹਦੇ ਤੋਂ ਨੀਵੀਂ ਪੱਧਰ ਦੇ ਨੇ, ਕਿਉਂਕਿ ਜੇ ਉਹ ਵੱਡਿਆਂ ਵਿੱਚ ਜਾਂਦਾ ਹੈ ਤੇ ਉੱਥੇ ਸਿੱਖਣਾ ਤੇ ਮਿਲਦਾ ਪਰ ਝੁਕਣਾ ਪੈਂਦਾ ਹੈ, ਤੇ ਜੇ ਉੱਲੂਆਂ ਵਿੱਚ ਜਾਂਦਾ ਹੈ ਤੇ ਉੱਥੇ ਝੁਕ ਜਾਂਦੇ ਨੇ ਸਾਰੇ, ਉਹ ਫਿਰ ਝੁਕਣਾ ਨਹੀਂ ਪੈਂਦਾ। ਇਸ ਲਈ ਜ਼ਿਆਦਾਤਰ ਮਨੁੱਖ ਉਸ ਸੁਸਾਇਟੀ ਨੂੰ ਚੁਣਦਾ ਹੈ, ਉਸ ਸੰਗਤ ਨੂੰ ਚੁਣਦਾ ਹੈ ਜਿਹੜਾ ਉਹਦੇ ਤੋਂ ਨੀਵੇਂ ਪੱਧਰ ਦਾ ਜਿਉਂਦਾ ਹੈ, ਕਿਉਂਕਿ ਉਹਦੇ ਹੰਕਾਰ ਦੀ ਪੱਠੇ ਨਹੀਂ ਪੈਂਦੇ, ਉਸ ਨੂੰ ਵੱਡਿਆਂ ਕੋਲ ਜਾਏਗਾ ਤੇ ਉਹਦੇ ਹੰਕਾਰ ਦੀ ਪੂਜਾ ਨਹੀਂ ਹੁੰਦੀ। ਇਸ ਲਈ ਇਸੇ ਤਰ੍ਹਾਂ ਚੱਲ ਜਾਂਦਾ। ਹਰ ਇੱਕ ਬੰਦਾ ਉਸ ਸੁਸਾਇਟੀ ਨੂੰ ਚੁਣਦਾ ਹੈ, ਉਸ ਸੰਸਥਾ ਨੂੰ ਚੁਣਨਾ ਚਾਹੁੰਦਾ ਹੈ ਜਿਹਦੇ ਵਿੱਚ ਉਹ ਮਾਸਟਰ ਮਾਇੰਡ ਰਹੇ, ਉਹ ਉੱਤੇ ਰਹੇ, ਸਭ ਤੋਂ ਥੱਲੇ ਨਹੀਂ ਆਉਣਾ ਚਾਹੁੰਦਾ। ਤੇ ਗੁਰੂ ਸਾਹਿਬ ਨੇ ਇੱਕ ਗੱਲ ਨਿਬੇੜ ਦਿੱਤੀ, ਕਹਿਣ ਲੱਗੇ ਪਾਉਣਾ ਹੀ ਤੇ ਨੀਵਾਂ ਹੋਣਾ ਪਏਗਾ, ਜੇ ਨਹੀਂ ਪਾਉਣਾ ਤੇ ਉੱਚੇ ਬੈਠਾ ਰਹੋ। ਸਿਮਲ ਵੀ ਬਹੁਤ ਵੱਡਾ ਹੈ ਤਾਂ ਝੁਕਣ ਲਈ ਕੋਈ ਤਿਆਰ ਨਹੀਂ ਹੈ, ਇਹ ਤਾਂ ਭਾਈ ਲੈਣਾ ਹੀ ਸੀ ਨਾ। ਤੇ ਗੁਰੂ ਨਾਨਕ ਵੇਖੋ, ਗੁਰੂ ਨਾਨਕ ਸਾਹਿਬ ਕਿੰਨੀ ਵੱਡੀ ਹਸਤੀ ਕਿ ਝੁਕੇ ਨਹੀਂ, ਕਿਉਂਕਿ ਇੱਕ ਵਾਰੀ ਝੁਕ ਗਏ ਸਨ ਤਾਂ ਅਖੀਰਲੇ ਦਿਨ ਉਹ ਝੁਕੇ ਸਿਰਫ ਭਾਈ ਲੈਣੇ ਅੱਗੇ, ਤੇ ਭਾਈ ਲੈਣੇ ਅੱਗੇ ਤਾਂ ਝੁਕੇ ਕਿਉਂਕਿ ਭਾਈ ਲਹਿਣਾ ਜੀ ਉਹਦੇ ਸਰੀਰ ਉਹਨਾਂ ਦੇ ਸਰੀਰ ਦੇ ਅੰਗ ਬਣ ਗਏ ਉਹਨਾਂ ਦੀ ਇੱਕ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਉਹਨਾਂ ਦਾ ਪਹਿਲਾ ਨਾਮ ਸੀ ਭਾਈ ਲਹਿਣਾ ਦੂਸਰੇ ਪਾਤਸ਼ਾਹ ਜੀ ਦਾ, ਪਰ ਉਹ ਨਾਂ ਬਦਲ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਤਬਦੀਲੀ ਕਰ ਦਿੱਤੀ, ਗੁਰੂ ਅੰਗਦ ਦੇਵ ਰੱਖ ਦਿੱਤਾ। ਅੰਗਦ ਦੇ ਅਰਥ ਹੁੰਦੇ ਨੇ ਜਿਹੜਾ ਕਿਸੇ ਦਾ ਅੰਗ ਹੁੰਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀਆਂ ਦੋ ਬਾਹਾਂ ਸਨ, ਦੋ ਪੈਰ ਸਨ, ਗੁਰੂ ਨਾਨਕ ਸਾਹਿਬ ਦੇ ਨੇਤਰ ਸਨ, ਉਹਨਾਂ ਦਾ ਇੱਕ ਇੱਕ ਅੰਗ ਸੀ, ਇਸ ਤਰ੍ਹਾਂ ਜਿੰਨੇ ਅੰਗ ਸਨ ਉਹਨਾਂ ਵਿੱਚੋਂ ਇੱਕ ਅੰਗ ਬਣ ਗਿਆ ਭਾਈ ਲਹਿਣਾ। ਇਸ ਲਈ ਭਾਈ ਲਹਿਣਾ ਵੱਖਰਾ ਨਹੀਂ, ਉਹ ਤੇ ਗੁਰੂ ਨਾਨਕ ਸਾਹਿਬ ਦੀ ਇੱਕ ਬਾਂਹ ਹੈ, ਇੱਕ ਕੰਮ ਕਰਨ ਵਾਲਾ ਅੰਗ ਹੈ। ਤਾਂ ਉਹਦੇ ਅੱਗੇ ਉਹਨਾਂ ਦੇ ਅੱਗੇ ਸਤਿਗੁਰੂ ਨਾਨਕ ਸਾਹਿਬ ਜੀ ਝੁੱਕ ਗਏ, ਕਿਉਂਕਿ ਉਹਨਾਂ ਨੇ 7 ਸਾਲ ਜਿਹੜੀ ਨਿਭਾ ਦਿੱਤੀ ਉਹ ਬੜੀ ਗੱਲ ਅਜੀਬ ਸੀ। ਕੰਮ ਬੜੇ, ਮੇਰੇ ਖਿਆਲ ਵਿੱਚ ਉਹ ਤਾਂ 7 ਸਾਲ ਲਾਏ ਸੀ ਉਹਨਾਂ ਨੇ, ਹੁਣ ਐਸੇ ਐਸੇ ਵੀ ਸਰੀਰ ਨੇ ਜਿਨ੍ਹਾਂ ਨੇ 20-20 ਸਾਲ ਲਾ ਦਿੱਤੇ, ਪਰ ਅਜੇ ਉਹ ਗੱਲ ਨਹੀਂ ਬਣੀ। 20-20 ਸਾਲ ਤੋਂ ਮਿਹਨਤ ਵੀ ਬੜੀ ਕੀਤੀ, ਪੂਰੀ ਕੀਤੀ, ਪਰ ਕਿਤੇ ਨਾ ਕਿਤੇ ਜਾ ਕੇ ਕੁਝ ਚੀਜ਼ਾਂ ਅਟਕ ਗਈਆਂ, ਕੁਝ ਚੀਜ਼ਾਂ ਰੁਕ ਗਈਆਂ, ਰੁਕਾਵਟ ਬਣ ਗਈ। ਤਾਂ ਉਹਦਾ ਇਲਾਜ ਕੀ ਹੈ? ਸਤਿਗੁਰੂ ਨੇ ਬਚਨ ਕੀਤਾ, 8 ਪੈਰੀ 8 ਖੰਡ ਨਾਵਾਂ ਖੰਡ ਸਰੀਰ, ਇਸ ਵਿੱਚ 9 ਨਿਧ ਨਾਮ ਏਕ ਭਾਲੈ ਗੁਣੀ ਗਹੀਰ, ਗੁਣਵੰਤੀ ਸਾ ਲਾਇਆ ਨਾਨਕ ਕਰ ਗੁਰ ਪੀਰ। ਫਿਰ ਉਹਦੇ ਵਿੱਚੋਂ ਖੰਡ ਗਿਣ ਦਿੱਤੇ, ਇੱਕ ਸ਼ਬਦ ਕਿਹਾ, ਕਹਿਣ ਲੱਗੇ 7 ਪੈਰੀ 7 ਭਲਾ। ਇੱਕ ਤਾਂ ਸਰੀਰ ਹੈ ਨਾ 9ਵਾਂ ਖੰਡ, ਗੁਰੂ ਅੰਗਦ ਦੇਵ ਜੀ ਦੇ ਬਚਨ ਨੇ, ਤੇ ਸਤਿਗੁਰਾਂ ਨੇ ਇੱਕ ਬਚਨ ਕੀਤਾ, ਇਹਨਾਂ 8 ਪੈਰਾਂ ਵਿੱਚੋਂ 1 ਪੈਰ ਲਾ ਦੇ ਰੱਬ ਦੀ ਯਾਦ ਵਿੱਚ, ਅੰਮ੍ਰਿਤ ਵੇਲਾ ਜਿਹੜਾ ਹੈ 8 ਪੈਰਾਂ ਵਿੱਚ ਵੰਡ ਦੇ 24 ਘੰਟਿਆਂ ਨੂੰ। ਕਿੰਨੇ ਕਿੰਨੇ ਘੰਟੇ ਬਣਨਗੇ? 24 ਘੰਟਿਆਂ ਨੂੰ 8 ਹਿੱਸਿਆਂ ਵਿੱਚ ਵੰਡੀਏ ਤਾਂ 3 ਘੰਟੇ ਬਣਦੇ ਨੇ, 1 ਪੈਰ ਦੇ 1 ਖੰਡ ਦੇ 3 ਘੰਟੇ ਬਣਦੇ ਨੇ। ਤਾਂ 1 ਤਾਂ ਲਾ ਦੇ 4ਵੇਂ ਪੈਰੇ, ਕਹਿੰਦੇ ਸੁਰਤਿਆਂ ਉਪਜੈ ਚਾਓ, 1 ਪੈਰ ਨੂੰ ਤੇ 3 ਘੰਟੇ ਨੂੰ ਤੇ ਲਾ, ਇਕੱਲਾ ਰੱਬ ਵਿੱਚ ਇਕੱਲਾ ਹੋਵੀਂ ਤੂੰ ਬਿਲਕੁਲ। ਜਿਹੜੇ ਬਾਕੀ 7 ਘੰਟੇ 21 ਘੰਟੇ ਬਚੇ, 7 ਪੈਰ ਬਚ ਗਏ ਨਾ, ਉਹ ਕੀ ਕਰਨਾ? ਜੇ ਤੂੰ ਉਸ 1 ਪੈਰ ਦੇ ਵਿੱਚ ਨਾਮ ਦੇ ਵਿੱਚ ਕਾਮਯਾਬ ਹੋਣਾ ਤਾਂ ਉਹਦੇ ਵਿੱਚ ਤੂੰ ਕੀ ਕਰਨਾ ਕਿ ਉਹ ਇੱਕੀ ਘੰਟੇ ਕੀ ਕਰਨਾ, ਉਹ ਸੱਤ ਪਹਿਰ ਬਣਦੇ। ਤਾਂ ਸਤਿਗੁਰਾਂ ਨੇ ਕਿਹਾ ਸੱਤੀ ਪਹਿਰੀ ਸੱਤ ਭਲਾ ਬਹੀਐ ਪੜਿਆ ਪਾਸ, ਉਹਨਾਂ ਕੋਲ ਬਹਿ ਜਿਨ੍ਹਾਂ ਨੇ ਇੱਕ ਨੂੰ ਪੜਿਆ ਹੈ, ਪੜ੍ਹਨ ਵਾਲਿਆਂ ਕੋਲ ਨਹੀਂ। ਇੱਥੇ ਕੋਈ ਵਿਦਿਆ ਦੇ ਬਹੁਤੇ ਅਰਥ ਨਹੀਂ ਹਨ, ਧਿਆਨ ਦੇਣਾ। ਇੱਥੇ ਪੜ੍ਹਨ ਦੇ ਅਰਥ ਕੋਈ ਗ੍ਰੈਜੂਏਟ ਜਾਂ ਹੋਰ ਡਿਗਰੀ ਆਦਿ, ਉਹ ਚੰਗੀਆਂ ਨੇ ਸੰਸਾਰ ਵਾਸਤੇ, ਉੱਥੇ ਕੰਮ ਦੇ ਸਕਦੀਆਂ ਨੇ। ਪਰ ਇੱਥੇ ਬਈਆ ਪੜਿਆ ਪਾਸ, ਕੀ ਪੜਿਆ? ਜਿਨ੍ਹਾਂ ਨੇ ਆਪਣੇ ਅੰਦਰ ਦੀ ਫਾਈਲ ਫੋਲ ਕੇ ਪੜ੍ਹ ਲਈ ਹੈ, ਵਿੱਚ ਕੀ ਲਿਖਿਆ ਹੋਇਆ ਜ਼ਿੰਦਗੀ ਦੇ, ਜਿਹਨੂੰ ਹੁਕਮ ਕਿਹਾ ਗੁਰੂ ਨਾਨਕ ਸਾਹਿਬ ਨੇ। ਅਸੀਂ ਕਹਿੰਦੇ ਹਾਂ ਨਾ ਇਹ ਗੱਲਾਂ ਸਮਝ ਨਹੀਂ ਆਉਂਦੀਆਂ, ਅਤੇ ਸਮਝ ਨਹੀਂ ਆਉਂਦੀਆਂ ਤਾਂ ਇਹ ਤਾਂ ਕਿਤੇ ਪਹੁੰਚਦੇ ਨਹੀਂ। ਸਮੁੰਦਰ ਵਿੱਚ ਜਾਣ ਵਾਲੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਇੱਕ ਤਾਂ ਸਮੁੰਦਰ ਨੂੰ ਵੇਖ ਕੇ ਆ ਜਾਂਦੇ ਨੇ, ਇੱਕ ਸਮੁੰਦਰ ਵਿੱਚੋਂ ਪਾਣੀ ਭਰ ਲਿਆਉਂਦੇ ਨੇ, ਇੱਕ ਸਮੁੰਦਰ ਵਿੱਚੋਂ ਮੱਛੀਆਂ ਫੜ ਲਿਆਉਂਦੇ ਨੇ, ਇੱਕ ਸਮੁੰਦਰ ਦੀ ਤਹਿ ਤੱਕ ਚਲੇ ਜਾਂਦੇ ਨੇ, ਉੱਥੇ ਹੀਰੇ ਅਤੇ ਜਵਾਹਰਾਤ ਮਿਲਦੇ ਨੇ। ਤਾਂ ਉੱਪਰੋਂ ਫੜਨ ਦੀ ਮੱਛੀਆਂ ਦੀ ਸਾਨੂੰ ਬੜੀ ਪੁਰਾਣੀ ਆਦਤ ਹੈ, ਸੱਚ ਹੈ। ਆਮ ਬੰਦੇ ਦੀ ਗੱਲ ਤੇ ਬੜੀ ਦੂਰ ਹੈ। ਅਜੇ ਮੈਂ ਵੇਖਣਾ ਕਿ ਜਿਹੜੀ ਜਗਿਆਸੂ ਜਮਾਤ ਹੈ ਨਾ, ਜਿਹੜੇ ਸਰੋਤੇ ਤੁਸੀਂ ਸਿੱਧੇ ਹੋ ਕੇ ਘਰ ਦਾ ਕੰਮ ਕਰਨਾ ਅਤੇ ਸੁਣਨਾ, ਉਹਨਾਂ ਵਿੱਚ ਬਰੀਕੀ ਜ਼ਿਆਦਾ ਹੈ। ਜਿਹੜਾ ਸਾਡਾ ਸਿਸਟਮ ਵਿਦਿਆਰਥੀ ਤਬਕਾ ਹੈ, ਬਹੁਤ ਮੋਟਾ ਹੈ ਸਿਸਟਮ। ਉਹ ਤਾਂ ਮੱਛੀਆਂ ਫੜਨ ਦੀ ਗੱਲ ਜ਼ਿਆਦਾ ਸੁਣਦੇ ਨੇ, ਕਹਿੰਦੇ ਟੌਪਿਕ ਬਣਾ ਕੇ ਦਿਓ, ਬਸ ਮੱਛੀਆਂ ਦੀ ਗੱਲ ਚੱਲਦੀ। ਅਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਇਹ ਨਹੀਂ ਸਮਝ ਵਿੱਚ ਆਈ ਕਿ ਤੁਸੀਂ ਮੱਛੀਆਂ ਰੋਜ਼ ਫੜਨੀਆਂ ਨਹੀਂ, ਹੀਰਾ ਇੱਕ ਦਿਨ ਲੱਭ ਗਿਆ, ਕਿੰਨੀਆਂ ਮੱਛੀਆਂ ਖਰੀਦੀਆਂ ਜਾ ਸਕਦੀਆਂ ਉਹਦੇ ਨਾਲ। ਹੀਰਾ ਤਾਂ ਇੱਕ ਦਿਨ ਮਿਲ ਗਿਆ ਨਾ ਇੱਕ, ਅਤੇ ਉਸ ਇੱਕ ਹੀਰੇ ਨਾਲ ਤੁਸੀਂ ਲੱਖ ਮੱਛੀਆਂ ਖਰੀਦੋ, ਨਹੀਂ ਤਾਂ ਤੁਸੀਂ ਲੱਖ ਦਿਨ ਇੱਕ ਇੱਕ ਕਰਕੇ ਮੱਛੀ ਫੜੋ। ਤਾਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਉੱਤੋਂ ਉੱਤੋਂ ਫੜਨਾ ਹੈ ਤਾਂ ਫੜੋ। ਅਤੇ ਜੇ ਜਿਹੜਾ ਗਿਆਨ ਵਿੱਚ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਉਹਨੂੰ ਸਮਝਣਾ ਹੈ। ਇਹ ਨਾਮ ਨਹੀਂ ਹੈ ਜਿਹੜਾ ਅਸੀਂ ਜਪ ਰਹੇ ਹਾਂ, ਇਹ ਉਹਦਾ ਸ਼ੁਰੂਆਤ ਹੈ, ਖਿਆਲ ਰੱਖਣਾ। ਇਹਦੀ ਗੱਲ ਵੈਸੇ ਹੁਣ ਖੁੱਲ੍ਹ ਕੇ ਹੋ ਜਾਣੀ ਚਾਹੀਦੀ, ਕਿਉਂਕਿ ਸਾਡੀ ਬਹੁਤੀ ਜਮਾਤ ਇਹਦੇ ਉੱਤੇ ਅਟਕ ਗਈ ਵੀ ਆਹ ਇਨਾਮ ਹੈ। ਭਾਵੇਂ ਇਹ ਕਿਸੇ ਦੀ ਸ਼ਰਧਾ ਨੂੰ ਸੱਟ ਵੱਜੇ, ਨਾ ਵੱਜੇ, ਵੱਖਰੀ ਗੱਲ ਹੈ, ਇਹ ਇੱਕ ਸੱਚਾਈ ਹੈ। ਇਹ ਨਾਮ ਪੂਰਾ ਨਹੀਂ ਹੈ, ਆਰੰਭਤਾ ਹੈ ਸਿਰਫ, ਅਸੀਂ ਆਰੰਭਤਾ ਨੂੰ ਸਮਝ ਲਿਆ ਨਾਮ ਹੈ। ਕਿਸੇ ਬੰਦੇ ਦੀ ਅੰਗੇਜਮੈਂਟ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਫਲਾਣੇ ਦਾ ਸ਼ੁਹਾਰਾ ਲੱਗ ਗਿਆ, ਉਹ ਸਾਰੀ ਉਮਰ ਸ਼ੁਹਾਰਾ ਹੀ ਲੱਗਾ ਰਹੇ, ਕੀ ਕਰੇਗਾ? ਉਹ ਆਨੰਦ ਕਾਰਜ ਤੇ ਹੋਏ ਨਹੀਂ, ਗ੍ਰਿਸਤੀ ਤੇ ਹੋਏ ਨਹੀਂ, ਪਰਿਵਾਰਕ ਤੇ ਬਣੇ ਨਹੀਂ, ਤਾਂ ਉਹਦੀ ਅੰਗੇਜਮੈਂਟ ਕੀ ਕਰੇਗੀ? ਕੀ ਅਰਥ ਹੋਣਗੇ? 10-20 ਰੁਪਈਏ ਉਹਦੀ ਝੋਲੀ ਵਿੱਚ ਪਾ ਵੀ ਦਿੱਤੇ ਤਾਂ ਉਹਦੇ ਨਾਲ ਕੀ ਬਣੇਗਾ? ਉਹ ਅੱਗੇ ਤਾਂ ਵਧਿਆ ਨਹੀਂ। ਤਾਂ ਨਾਮ ਦੇ ਅਰਥ ਅਸੀਂ ਕੁਝ ਇਸ ਤਰ੍ਹਾਂ ਦੇ ਕੱਢ ਲਏ ਕਿ 8-10 ਘੰਟੇ ਲਗਾਤਾਰ ਬੋਲਣਾ, ਉਹਨੂੰ ਨਾਮ ਕਿਹਾ ਹੈ। ਉਹਦਾ ਕੋਈ ਸਮਾਂ ਸੀ? ਉਹ ਤੇ ਆਰੰਭਤਾ ਸੀ, ਉਹਦੇ ਤੋਂ ਅੱਗੇ ਸੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤਾਂ ਇਹਨੂੰ ਥੋੜ੍ਹਾ ਜਿਹਾ ਹਿਲਾਉਣਾ ਚਾਹੀਦਾ, ਤਾਂ ਸਾਡੇ ਵਿਕਾਸ ਹੋਣਗੇ ਇਸ ਲਾਈਨ ਦੇ ਅੰਦਰ। ਤਾਂ ਜਿਹੜਾ ਹੀਰਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ, ਉਹਨੂੰ ਕਿਹਾ ਹੈ ਕਿ ਨਾਮ, ਨਾਮ ਦੇ ਅਰਥ ਨੇ ਜਾਪ ਤੋਂ ਲੈ ਕੇ ਜਪਣਾ, ਉਹਨੂੰ ਪਿਆਰ ਕਰਨਾ, ਉਹਨੂੰ ਸਵਾਸਾਂ ਵਿੱਚ ਪਾ ਲੈਣਾ, ਉਹਨੂੰ ਆਪਣਾ ਸੁਭਾਅ ਬਣਾ ਲੈਣਾ, ਉਸ ਨਾਮ ਨਾਲ ਪਿਆਰ ਕਰਨਾ, ਉਹਦੇ ਵਿੱਚ ਜਿਉਣਾ, ਅਤੇ ਇੱਕ ਦਿਨ ਇਹ ਹੋ ਜਾਣਾ ਕਿ ਬੰਦੇ ਦਾ ਸਰੀਰ ਹੀ ਨਾਮ ਦਾ ਬਣ ਜਾਏ, ਉਹਦਾ ਖਾਣਾ ਪੀਣਾ ਨਾਮ ਬਣ ਜਾਏ। ਇੱਕ ਪੂਰਾ ਅੰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਸੰਬੰਧ ਦੇ ਵਿੱਚ, ਜਿਹਦੇ ਵਿੱਚ ਵਾਰ ਵਾਰ ਕਹੇ ਜਾਂਦੇ, ਮੈਂ ਸ਼ਬਦ ਨਹੀਂ ਪੜ੍ਹਾਂਗਾ ਕਿਉਂਕਿ ਗਲਤ ਪੜ੍ਹਿਆ ਜਾਏਗਾ, ਬੜਾ ਲੰਬਾ ਹੈ, ਉਹਦੀ ਵਿਆਖਿਆ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਪਹਿਨਣ ਵੀ ਨਾਮ ਹੈ, ਕੱਪੜੇ ਵੀ ਨਾਮ, ਖਾਣਾ ਪੀਣਾ ਵੀ ਨਾਮ, ਬੋਲਣਾ ਵੀ ਨਾਮ, ਕੰਮ ਕਰਨਾ ਵੀ ਨਾਮ, ਸੌਣਾ ਵੀ ਨਾਮ, ਇਸ਼ਨਾਨ ਕਰਨਾ ਵੀ ਨਾਮ ਹੈ ਨਾ, ਇਹ ਸ਼ਬਦ ਆਉਂਦਾ ਵਿੱਚ ਕਿਤੇ ਖੋਜ ਲੈਣਾ ਜੇ ਸਹਿਜ ਪਾਠ ਵਿੱਚ ਆ ਜਾਏ ਤਾਂ ਨਾਮ ਦੇ ਅਰਥ ਇੱਥੇ ਖਤਮ ਨਹੀਂ ਹੁੰਦੇ ਜਿੱਥੇ ਅਸੀਂ ਖਤਮ ਕਰ ਦਿੱਤੇ ਨੇ। ਉਹ ਤਾਂ ਇਉਂ ਕਹਿ ਲਓ ਵੀ ਜਿਵੇਂ ਇਸ ਤਰ੍ਹਾਂ ਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਜਿਵੇਂ ਤੁਹਾਡੀਆਂ ਨਾੜੀਆਂ ਵਿੱਚ ਖੂਨ ਚੱਲਦਾ, ਇੰਨੀ ਨੇੜੇ ਚੀਜ਼ ਹੈ, ਹੱਥ ਤੋਂ ਵੀ ਨੇੜੇ। ਕਹਿਰ ਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਤਾਂ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਅੱਜ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ। ਜਦੋਂ ਕੋਈ ਉਹਦੇ ਸਾਹਮਣੇ ਜਾਂਦਾ ਹੈ ਤਾਂ ਇੱਕ ਪਾਸੇ ਆਪਣੇ ਆਪ ਨੂੰ ਵੇਖਦਾ ਹੈ, ਇੱਕ ਪਾਸੇ ਉਹਨੂੰ ਉਹਦੀ ਕੁਦਰਤ ਨੂੰ ਵੇਖਦਾ ਹੈ। ਜੇ ਆਪ ਨਹੀਂ ਦਿਸਿਆ ਤਾਂ ਡਿੱਗ ਪੈਂਦਾ ਸਾਰੀ ਆਕੜ, ਹੋਸ਼ ਆ ਜਾਂਦੀ ਬੰਦੇ ਨੂੰ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦੇ ਅਰਥ ਨੇ ਹੋਸ਼ ਆ ਜਾਣੀ, ਇੱਕ ਝਟਕਾ ਲੱਗਣਾ ਕਿ ਮੈਂ ਤਾਂ ਵੈਸੇ ਹੀ ਬਣਿਆ ਰਿਹਾ, ਹੈ ਕੁਝ ਵੀ ਨਹੀਂ ਮੇਰੇ ਕੋਲ, ਖਾਲੀ ਹੋ ਗਿਆ ਬਿਲਕੁਲ। ਤਾਂ ਉਹਨੂੰ ਕਹਿੰਦੇ ਹੋਸ਼ ਦਾ ਖੰਡ। ਗਿਆਨ ਖੰਡ ਵਿੱਚ ਆਪਾਂ ਕਹਿੰਦੇ ਆ ਗਈ ਹੋਸ਼ ਤੈਨੂੰ, ਹੁਣ ਇਹ ਸ਼ਬਦ ਵਰਤਨੇ ਹਨ। ਬੜਾ ਹੰਕਾਰੀ ਸੀ ਹੁਣ ਹਾਰ ਗਿਆ, ਪਹਿਲਵਾਨ ਸੀ ਤੂੰ ਆਪਣੇ ਘਰ ਦੀ ਚਾਰਦੁਆਰੀ ਦੇ ਵਿੱਚ ਅਖਾੜੇ ਵਿੱਚ ਆ ਕੇ ਵੇਖ, ਤੇ ਵੱਡੇ ਵੱਡੇ ਪਹਿਲਵਾਨ ਉਹਨਾਂ ਨੇ ਇੱਕ ਉਂਗਲ ਦੇ ਨਾਲ ਢਾ ਲਿਆ ਤਾਂ ਪਤਾ ਲੱਗਾ ਵੀ ਮੇਰੀ ਸ਼ਕਤੀ ਬੜੀ ਛੋਟੀ ਸੀ, ਵੈਸੇ ਹੀ ਲੇਬਲ ਲਾ ਲਿਆ ਸੀ ਪਹਿਲਵਾਨੀ ਦਾ। ਤਾਂ ਉੱਥੇ ਗੁਰੂ ਸਾਹਿਬ ਕਹਿੰਦੇ ਜਦੋਂ ਇਸ ਤਰ੍ਹਾਂ ਬੰਦਾ ਹਾਰਦਾ ਹੈ ਤੇ ਉਹਨੂੰ ਹੋਸ਼ ਆ ਜਾਂਦੀ, ਤਾਂ ਹੋਸ਼ ਦੇ ਅਰਥ ਨੇ ਹੋਸ਼ ਦਾ ਖੰਡ, ਗਿਆਨ ਦਾ ਖੰਡ ਉੱਥੇ ਕੀ ਹੈ। ਸਾਹਿਬ ਕਹਿੰਦੇ ਤਿੱਥੈ ਨਾਦ ਬਿਨੋਦ ਕੋਡ ਆਨੰਦ, ਇਹ ਚਾਰ ਚੀਜ਼ਾਂ ਨੇ। ਉਸ ਦੁਨੀਆਂ ਦੇ ਵਿੱਚ ਜਿੱਥੋਂ ਸ਼ਰਮ ਖੰਡ ਸ਼ੁਰੂ ਹੋਣਾ ਹੈ, ਉਹਦੇ ਪਹਿਲਾਂ ਬੰਦੇ ਨੂੰ ਨਾਦ ਨਾਲ ਉਹਦੀ ਸਾਂਝ ਪੈ ਜਾਂਦੀ। ਨਾਦ ਦੇ ਅਰਥ ਨੇ ਉਹ ਆਵਾਜ਼ ਜਿਹੜੀ ਵਿੱਚ ਵਿੱਚ ਟੁੱਟੇ ਨਾ, ਅਖੰਡ ਆਵਾਜ਼ ਜਿਹੜੀ ਸਦਾ ਰਵੇ ਲਗਾਤਾਰ, ਭਾਵੇਂ ਕੋਈ ਉਹਨੂੰ ਵਜਾਏ ਭਾਵੇਂ ਨਾ ਵਜਾਏ। ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਅਕਥ ਕਥਾ, ਅਕਥ ਕਥਾ ਉਹ ਹੁੰਦੀ ਹੈ ਜਿਹੜੀ ਲਗਾਤਾਰ ਚੱਲਦੀ ਰਹੇ। ਆ ਇੱਕ ਘੰਟੇ ਵਾਲੀ, ਚਲੋ ਆਪਾਂ ਭਾਵੇਂ ਨਾਮ ਰੱਖ ਲਈਏ, ਦਾ ਅਕਥ ਕਥਾ ਦਾ ਮਤਲਬ ਹੈ ਜਿਹਨੂੰ ਕਿਹਾ ਨਾ ਜਾ ਸਕੇ, ਜੋ ਸਿਰਫ ਮਹਿਸੂਸ ਕੀਤੀ ਜਾ ਸਕੇ, ਜੋ ਸਿਰਫ ਵੇਖੀ ਜਾ ਸਕੇ। ਜਿਹਨੂੰ ਬੋਲ ਦਿੱਤਾ ਉਹ ਤੇ ਅਕਥ ਥੋੜੀ ਰਹੀ, ਉਹ ਤੇ ਕਥਨਾਂ ਵਿੱਚ ਆ ਗਈ। ਜਿਹਨੂੰ ਅਸੀਂ ਬੋਲ ਦਿੱਤਾ ਉਹ ਅਕਥ ਨਹੀਂ ਹੈ, ਉਹ ਤੇ ਕਥਿਆ ਗਿਆ। ਤਾਂ ਅਕਥ ਕਥਾ ਦੇ ਭਾਵ ਕੀ ਨੇ ਕਿ ਜਿਹਨੂੰ ਪ੍ਰਤੀਤ ਕੀਤਾ ਜਾਏ ਸਿਰਫ, ਜਿਵੇਂ ਇਹ ਹਵਾ ਪ੍ਰਤੀਤ ਕੀਤੀ ਜਾ ਰਹੀ ਹੈ, ਜਿਵੇਂ ਬੰਦਾ ਲੱਗੀ ਹੋਈ ਭੁੱਖ ਨੂੰ ਪ੍ਰਤੀਤ ਕਰਦਾ, ਗਰਮੀ ਨੂੰ ਪ੍ਰਤੀਤ ਕਰਦਾ, ਠੰਡ ਨੂੰ ਪ੍ਰਤੀਤ ਕਰਦਾ, ਇਸ ਤਰ੍ਹਾਂ ਉਹ ਜਿਹੜੀ ਕਥਾ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਹੁਣ ਇੱਥੇ ਧਿਆਨ ਦੇਣਾ, ਅਗਲੇ ਬਚਨ ਬੜੇ ਅਜੀਬ ਨੇ ਕਿ ਕਥਾ ਸਾਰੀ ਕੰਨਾਂ ਨਾਲ ਸੁਣੀ ਜਾਂਦੀ, ਹੁਣ ਤੁਸੀਂ ਸੁਣ ਰਹੇ ਹੋ, ਕੰਨ ਦੁਆਰਾ ਹੈ। ਪਰ ਇੱਥੇ ਬਚਨ ਕਿਹਾ ਗੁਰੂ ਸਾਹਿਬ ਨੇ ਵਿਰਲੇ ਕਾਹੂ ਨੇਤਰੋਂ ਡਿਠੀ, ਅੱਖਾਂ ਨਾਲ ਵੇਖ ਲਈ। ਹੁਣ ਕਥਾ ਨੂੰ ਤੇ ਕੰਨਾਂ ਨਾਲ ਸੁਣਿਆ ਜਾ ਸਕਦਾ, ਅੱਖਾਂ ਨਾਲ ਕੀ ਵੇਖਿਆ ਜਾ ਸਕਦਾ। ਅਸਲ ਵਿੱਚ ਉਹ ਦੁਨੀਆ ਜਿਹੜੀ ਹੈ ਨਾ, ਉਹ ਲਗਾਤਾਰ ਹੈ, ਉਹ ਇਸ ਮਰਿਆਦਾ ਵਿੱਚ ਨਹੀਂ ਆਉਂਦੀ, ਇਹਦੇ ਤੋਂ ਬਿਨਾਂ ਰਹਿੰਦੀ ਲਗਾਤਾਰ। ਤਾਂ ਸਤਿਗੁਰੂ ਕਹਿੰਦੇ ਨੇ ਉੱਥੇ ਨਾਦ ਨਿਰੰਤਰ ਇੱਕ ਟਿਕਾਵ ਹੈ, ਲਗਾਤਾਰ ਇੱਕ ਸਾਊਂਡ, ਇੱਕ ਤਰ੍ਹਾਂ ਦੀ ਆਵਾਜ਼ ਪਕੜ ਵਿੱਚ ਆਉਂਦੀ ਹੈ, ਇੱਕ ਧੁਨੀ ਬਣੀ ਰਹਿੰਦੀ ਹੈ ਅੰਦਰ। ਜਿਵੇਂ ਆਪਾਂ ਕਹਿੰਦੇ ਹਾਂ ਫਲਾਣਾ ਆਪਣੀ ਧੁਨੀ ਵਿੱਚ ਮਸਤ ਰਹਿੰਦਾ, ਉਹਦੇ ਆ ਬਾਹਰ ਕੁਝ ਹੁੰਦਾ ਰਹੇ ਉਹ ਨਹੀਂ ਕਿਸੇ ਦੀ ਪਰਵਾਹ ਕਰਦਾ। ਤਾਂ ਉਹ ਜਿਹੜੀ ਨਾਦ, ਜਿਹਨੂੰ ਗੁਰੂ ਸਾਹਿਬ ਨੇ ਅਨਹਦ ਨਾਦ ਵੀ ਕਿਹਾ ਕਿਤੇ ਕਿਤੇ, ਉਹ ਲਗਾਤਾਰ ਉਹਨੂੰ ਮਿਲਦਾ। ਇਹ ਬੰਦੇ ਦੀ ਆਪਣੀ ਅਵਸਥਾ ਹੈ ਕਿ ਉਹ ਕਿੰਨਾ ਕੁ ਇਕਾਗਰ ਹੋ ਗਿਆ ਤੇ ਕਿੰਨੀ ਉਹ ਜ਼ਿਆਦੀ ਉਹਨੂੰ ਉਹਦੇ ਨਾਲ ਸੰਪਰਕ ਬਣ ਗਿਆ। ਵੈਸੇ ਸ਼ੁਰੂ ਵਿੱਚ ਥੋੜ੍ਹਾ ਥੋੜ੍ਹਾ ਸੰਪਰਕ ਇਹਦੇ ਨਾਲ ਬੇਮਲੂਮਾ ਬਣਨਾ ਸ਼ੁਰੂ ਹੋ ਜਾਂਦਾ, ਬੜਾ ਘੱਟ, ਕਦੀ ਕਦੀ। ਤਾਂ ਉੱਥੇ ਨਾਦ ਹੈ, ਵਿਨੋਦ ਦਾ ਅਰਥ ਹੈ ਖੁਸ਼ੀ ਹੈ ਬਹੁਤ ਜ਼ਿਆਦਾ, ਅਕਾਰਨ ਖੁਸ਼ੀ, ਐਸਾ ਵਿਅਕਤੀ ਖੁਸ਼ ਰਹੇਗਾ ਦਿਨ ਰਾਤ। ਉਹਦੀ ਖੁਸ਼ੀ ਦਾ ਕੋਈ ਬਾਹਰੋਂ ਕਾਰਨ ਨਹੀਂ ਦਿਸਦਾ, ਦਿਨ ਰਾਤ ਖਿੜਿਆ ਹੋਇਆ ਖੁਸ਼ੀ ਵਿੱਚ, ਜਿਵੇਂ ਕੁਝ ਮਿਲਿਆ ਹੈ, ਬਹੁਤ ਮਹਿੰਗਾ ਪ੍ਰਾਪਰਟੀ ਮਿਲ ਗਈ ਕੋਈ, ਕਿਸੇ ਚੀਜ਼ ਵਿੱਚ ਜਿੱਤ ਗਿਆ ਮੈਚ ਵਿੱਚ, ਜਿਵੇਂ ਉਸ ਪਲ ਵਿੱਚ ਕਿਸੇ ਖਿਡਾਰੀ ਨੂੰ ਖੁਸ਼ੀ ਮਿਲਦੀ, ਥੋੜ੍ਹਾ ਚਿਰ ਉੱਛਲਦਾ ਹੈ, ਕੁੱਦਦਾ ਹੈ, ਜਾਂ ਕਿਸੇ ਨੂੰ ਕਿਸੇ ਪ੍ਰਾਪਰਟੀ ਦੇ ਵਿੱਚ ਕਾਮਯਾਬੀ ਮਿਲ ਗਈ, ਜਾਂ ਕਿਸੇ ਨੂੰ ਨੌਕਰੀ ਮਿਲ ਗਈ ਬਹੁਤ ਮਹਿੰਗੀ, ਤਾਂ ਉਹ ਮਿਲਣ ਦੇ ਨਾਲ ਜਿਹੜੀ ਇੱਕ ਦੋ ਮਿੰਟ ਵਾਸਤੇ ਉਹਨੂੰ ਖੁਸ਼ੀ ਮਿਲਦੀ ਹੈ ਨਾ, ਇੱਥੇ ਗੁਰੂ ਸਾਹਿਬ ਕਹਿੰਦੇ ਵਿਨੋਦ ਲਗਾਤਾਰ ਬਣਿਆ ਰਹਿੰਦਾ। ਕੁਝ ਮਿਲਿਆ ਹੈ ਪਰ ਪਤਾ ਨਹੀਂ ਉਹ ਕੀ ਹੈ, ਜਿਹੜਾ ਖੁਸ਼ੀ ਦੇਈ ਜਾ ਰਿਹਾ ਲਗਾਤਾਰ। ਔਰ ਇਸ ਖੁਸ਼ੀ ਨੂੰ ਕਿਹਾ ਗੁਰੂ ਸਾਹਿਬ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਥੋੜ੍ਹੇ ਦਿਨ ਉਹ ਖੁਸ਼ੀ ਬਣੀ ਰਹੇ, ਅੰਦਰੋਂ ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ, ਖਤਮ ਕਰ ਦਿੰਦੀ ਉਹ ਖੁਸ਼ੀ ਜਿਹੜੀ ਹੈ। ਤਾਂ ਕੋਡ ਆਨੰਦ, ਉੱਥੇ ਕੋਡ ਦਾ ਅਰਥ ਹੈ ਤਮਾਸ਼ੇ ਰੰਗ ਨੇ, ਆਨੰਦ ਬਣਿਆ ਹੋਇਆ। ਅਗਲੇ ਬਚਨ ਨੇ ਸਾਹਿਬ ਕਹਿੰਦੇ, ਸ਼ਰਮ ਖੰਡ ਕੀ ਬਾਣੀ ਰੂਪ। ਜਦੋਂ ਸ਼ਰਮ ਖੰਡ ਸ਼ੁਰੂ ਹੁੰਦਾ ਹੈ ਤਾਂ ਉੱਥੇ ਬੰਦੇ ਨੂੰ ਆਪਣੇ ਆਲੇ ਦੁਆਲੇ ਪਈ ਹੋਈ ਮੈਲ ਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੇਰੇ ਆਲੇ ਦੁਆਲੇ ਕਿੰਨਾ ਗੰਦ ਪਿਆ ਹੋਇਆ, ਵਾਧੂ ਮੈਂ ਆਪਣੇ ਆਲੇ ਦੁਆਲੇ ਕਿੰਨਾ ਕੁਝ ਥੋਪਿਆ ਹੋਇਆ। ਜਿਵੇਂ ਇੱਕ ਪੱਥਰ ਦੇ ਵਿੱਚ ਮੂਰਤੀ ਹੁੰਦੀ ਹੈ ਤਾਂ ਉਸ ਮੂਰਤੀ ਨੂੰ ਅਹਿਸਾਸ ਹੋ ਗਿਆ ਮੇਰੇ ਆਲੇ ਦੁਆਲੇ ਕਿੰਨਾ ਪੱਥਰ ਬੇਕਾਰ ਹੈ ਜਿਹਦੀ ਕੋਈ ਲੋੜ ਨਹੀਂ। ਜਿਵੇਂ ਇੱਕ ਆਦਮੀ ਹੈ, ਇੱਕ ਉਹਦਾ ਸਰੀਰ ਹੈ, ਤਾਂ ਇੱਕ ਉਹ ਕਿਸੇ ਚਿੱਕੜ ਵਿੱਚ ਲੇਟ ਕੇ ਆਇਆ ਤਾਂ ਉਹ ਚਿੱਕੜ ਉਹਦੇ ਸਰੀਰ ਦਾ ਅੰਗ ਨਹੀਂ, ਬਾਹਰੋਂ ਲੱਗਾ ਹੋਇਆ ਹੈ। ਤਾਂ ਜਦੋਂ ਚਿੱਕੜ ਦਾ ਉਹਨੂੰ ਅਹਿਸਾਸ ਹੋਇਆ, ਕਿਸੇ ਦੱਸਿਆ ਇਸ਼ਨਾਨ ਕਰ, ਤਾਂ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਗਾਰਾ ਜਿਹੜਾ, ਇਹ ਚਿੱਕੜ ਮੇਰੇ ਸਰੀਰ ਦਾ ਹਿੱਸਾ ਨਹੀਂ ਹੈ, ਇਹਨੂੰ ਮੈਂ ਲਾਉਣਾ ਹੈ। ਤਾਂ ਉਹ ਫਿਰ ਇਸ਼ਨਾਨ ਦੁਆਰਾ ਉਹਨੂੰ ਲਾਏਗਾ। ਇਸ ਤਰ੍ਹਾਂ ਜਦੋਂ ਕੋਈ ਮਨੁੱਖ ਗਿਆਨ ਖੰਡ ਵਿੱਚ ਜਾਂਦਾ ਹੈ ਤਾਂ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੇਰੇ ਆਲੇ ਦੁਆਲੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਿਆ, ਦਵੈਤ, ਇਹਦਾ ਬਹੁਤ ਸਾਰਾ ਚਿੱਕੜ ਮੇਰੇ ਮਨ ਦੇ ਦੁਆਲੇ ਚੰਬੜਿਆ ਹੋਇਆ ਹੈ। ਪਹਿਲੀ ਵਾਰੀ ਉਹਨੂੰ ਪਤਾ ਲੱਗਦਾ, ਨਹੀਂ ਤੇ ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਹੈ, ਅਹਿਸਾਸ ਹੀ ਕੋਈ ਨਹੀਂ, ਉਹ ਚਿੱਕੜ ਜੀਵਨ ਬਣ ਗਿਆ, ਹੁਣ ਅੰਦਰਲਾ ਦਿਸਦਾ ਹੀ ਨਹੀਂ। ਇੰਨੀ ਮੈਲ ਦੇ ਨਾਲ ਦੋਸਤੀ ਪਾ ਲਈ, ਮਿੱਤਰਤਾ ਪਾ ਲਈ, ਤਾਂ ਮੈਲ ਨੂੰ ਮੈਲ ਵਿੱਚੋਂ ਸੁਗੰਧੀ ਆਉਣ ਲੱਗ ਪਈ। ਇਹ ਇੱਕ ਦਸ਼ਾ ਹੈ ਕਿ ਜ਼ਿਆਦਾਤਰ ਬੰਦਾ, ਤੁਸੀਂ ਵੇਖੋ ਕਈ ਇਲਾਕਿਆਂ ਵਿੱਚ ਤੁਸੀਂ ਜਾਓਗੇ, ਝੁੱਗੀ ਝੋਪੜੀ ਵਿੱਚ, ਤਾਂ ਉੱਥੇ ਜਦੋਂ ਆਮ ਆਦਮੀ ਜਾਂਦਾ ਉਹਨੂੰ ਬੜੀ ਦੁਰਗੰਧੀ ਆਉਂਦੀ ਹੈ। ਅਸੀਂ ਕਹਿੰਦੇ ਹਾਂ ਇਹ ਆਦਮੀ ਇੱਥੇ ਕਿਵੇਂ ਬੈਠੇ ਹੋਏ ਨੇ, ਉਹਨਾਂ ਨੂੰ ਪੁੱਛੋ ਤੁਹਾਨੂੰ ਦੁਰਗੰਧੀ ਆਉਂਦੀ, ਉਹ ਕਹਿੰਦੇ ਨਹੀਂ ਜੀ ਬਿਲਕੁਲ ਸੁਗੰਧੀ ਆ ਰਹੀ ਹੈ। ਤਾਂ ਜਦੋਂ 5 ਸਾਲ ਗੰਦੇ ਨਾਲੇ ਕੋਲ ਰਹੇ ਤਾਂ ਦੁਰਗੰਧੀ ਆਉਣੀ ਬੰਦ ਹੋ ਗਈ, ਉੱਥੇ ਨਹੀਂ ਆਏਗੀ, ਹੁਣ ਉਹ ਜੀਵਨ ਬਣ ਗਿਆ। ਅੱਜ ਜਿੱਥੇ ਅਸੀਂ ਬੈਠੇ ਰਹੇ ਹਾਂ, ਜੀਵਨ ਸਾਡਾ ਹੈ ਮਨ ਦਾ, ਜਿਹਨੂੰ ਅਸੀਂ ਸੁਗੰਧੀ ਸਮਝਦੇ ਹਾਂ ਨਾ, ਜੀਵਨ ਹੈ ਇਹ ਵੀ ਗੰਦਾ ਨਾਲਾ ਹੀ, ਪਰ ਗੰਦੇ ਨਾਲੇ ਕੋਲ ਕਈ ਜਨਮ ਹੋ ਗਏ ਬੈਠਿਆਂ ਨੂੰ, ਇਸ ਕਰਕੇ ਉਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਤਾਂ ਜਦੋਂ ਉੱਥੋਂ ਕੋਈ ਲੰਘਦਾ ਹੈ ਜਿਹੜਾ ਗੰਦੇ ਨਾਲੇ ਕੋਲ ਨਹੀਂ ਰਹਿੰਦਾ ਤਾਂ ਉਹ ਕਹਿੰਦਾ ਵੀ ਇਹ ਦੁਰਗੰਧ ਹੈ, ਜਗਾਉਂਦਾ ਕਈਆਂ ਨੂੰ, ਇਹ ਜ਼ਿੰਦਗੀ ਕੋਈ ਖਾਸ ਜ਼ਿੰਦਗੀ ਨਹੀਂ, ਇਹਦੇ ਵਿੱਚੋਂ ਉਠਾਉਂਦਾ ਹੈ, ਜਗਾਉਂਦਾ ਹੈ, ਉੱਚੇ ਥਾਂ 'ਤੇ ਲੈ ਕੇ ਜਾਂਦਾ ਹੈ। ਤਾਂ ਉਸ ਵੇਲੇ ਫਿਰ ਇਹ ਗਿਆਨ ਪੈਦਾ ਹੋ ਜਾਂਦਾ ਹੈ ਕਿ ਮੈਂ ਬਹੁਤ ਗਲਤ ਹਾਂ, ਮੇਰੇ ਵਿੱਚ ਬੜੀਆਂ ਗਲਤੀਆਂ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਇਹ ਸਾਰੀਆਂ ਗੱਲਾਂ ਉਦੋਂ ਸਮਝ ਵਿੱਚ ਆਉਂਦੀਆਂ ਨੇ ਤੇ ਬੰਦੇ ਨੂੰ ਆਪਣੇ ਆਪ ਵੱਲ ਵੇਖ ਕੇ ਬੜੀ ਸ਼ਰਮ ਆਉਂਦੀ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਮਹਿਸੂਸ ਕਰਦਾ ਕਿ ਮੇਰੇ ਆਲੇ ਦੁਆਲੇ ਕਿੰਨੀ ਮੈਲ ਹੈ, ਹੁਣ ਉਹਨੂੰ ਲਾਉਣਾ ਹੈ। ਤਾਂ ਜਦੋਂ ਸ਼ਰਮ ਆਈ, ਆਲਾ ਦੁਆਲਾ ਵੇਖਿਆ ਇੰਨਾ ਸੁੰਦਰ ਧੁੱਪਿਆ ਹੋਇਆ, ਤੇ ਫਿਰ ਉਹ ਬਣ ਗਿਆ ਸ਼ਰਮ ਖੰਡ, ਮਿਹਨਤ ਦਾ ਖੰਡ। ਫਿਰ ਉਹ ਮਿਹਨਤ ਕਰਨੀ ਸ਼ੁਰੂ ਕਰੇਗਾ, ਆਪਣੇ ਆਪੇ ਤੋਂ ਸ਼ਬਦ ਦੁਆਰਾ ਮੈਲ ਲਾਉਣੀ ਸ਼ੁਰੂ ਕਰ ਦੇਗਾ, ਉਹਨੂੰ ਕਹਿੰਦੇ ਨੇ ਪਰਿਸ਼ਰਮ ਦਾ ਖੰਡ। ਇੱਥੇ ਜਗਿਆਸੂ ਦੀ ਕਹਿੰਦੇ ਨੇ ਭਗਤੀ ਆਰੰਭ ਹੁੰਦੀ ਹੈ, ਇਹਦੇ ਤੋਂ ਪਹਿਲਾਂ ਥਾਂ ਹੀ ਨਹੀਂ ਪੈਂਦੀ। ਇਹਦੇ ਤੋਂ ਪਹਿਲਾਂ ਭਗਤੀ ਹੁੰਦੀ ਜ਼ਰੂਰ ਹੈ, ਪਰ ਉਹ ਇਸ ਤਰ੍ਹਾਂ ਜਿਵੇਂ ਕੋਈ ਇਸ਼ਨਾਨ ਕਰਨਾ ਚਾਹੇ, ਉਹ ਪਾਣੀ ਭਰੇ ਕਟੋਰੇ ਵਿੱਚ ਕਦੀ ਇੱਧਰ ਸਿੱਟਦਾ ਕਦੀ ਉੱਧਰ, ਥਾਂ 'ਤੇ ਨਹੀਂ ਪੈਂਦੀ ਪਹਿਲਾਂ। ਤਾਂ ਹੀ ਜਦੋਂ ਗੁਰਸਿੱਖ ਅਰਦਾਸ ਕਰਦੇ ਰਹੇ ਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਅੱਜ ਵੀ ਕਰਦੇ ਨੇ, ਤਾਂ ਉਹ ਇੱਕ ਬਚਨ ਕਹਿੰਦੇ ਨੇ, ਘਾਲਣਾ ਥਾਂਏ ਪਾਉਣੀ, ਸੇਵਾ ਥਾਂਏ ਪਾਉਣੀ। ਥਾਂਏ ਦਾ ਮਤਲਬ ਠੀਕ ਥਾਂ 'ਤੇ ਪਾ ਦੇਣੀ। ਪਾਣੀ ਉਛਾਲਦੇ ਰਹੇ ਬੜਾ ਚਿਰ, ਪਤਾ ਹੋਣ ਲੱਗਾ ਵੀ ਕਿੱਥੇ ਪਾਉਣਾ ਅਤੇ ਮਲਣਾ ਵੀ ਹੈ। ਅੰਤਰਗਤ ਤੀਰਥ ਮਲ ਨਾਓ, ਤਾਂ ਇੱਥੇ ਫਿਰ ਮਿਹਨਤ ਸ਼ੁਰੂ ਹੁੰਦੀ ਹੈ। ਫਿਰ ਬੰਦਾ ਦਿਨ ਰਾਤ ਮਿਹਨਤ ਕਰਦਾ। ਜਿਨ੍ਹਾਂ ਨੂੰ ਤੁਸੀਂ ਦੇਖਿਆ ਨਾ ਵੀ ਲਗਾਤਾਰ ਕਈ ਕਈ ਦਿਨ ਬੈਠ ਸਕਦੇ ਸਨ, ਅੱਜ ਵੀ ਹਨ, ਕਿੰਨਾ ਕਿੰਨਾ ਚਿਰ ਉਹ ਇਹ ਮਿਹਨਤ ਕਰਦੇ ਰਹੇ, ਜਪਦੇ ਰਹੇ, ਅਭਿਆਸ ਕਰਦੇ ਰਹੇ, ਤਾਂ ਉਹ ਸ਼ਰਮ ਖੰਡ ਦੇ ਵਿਦਿਆਰਥੀ ਆਪਣੇ ਆਪ ਨੂੰ ਘੜਨ ਲੱਗ ਪਏ। ਹਜ਼ੂਰ ਨੇ ਬਚਨ ਕੀਤੇ, ਉੱਥੋਂ ਦੀ ਬਾਣੀ ਜਿਹੜੀ ਹੈ ਰੂਪ ਵਰਗੀ ਹੈ, ਉੱਥੋਂ ਦੀ ਆਵਾਜ਼ ਸੁੰਦਰ ਹੈ, ਬਾਣੀ ਦੇ ਅਰਥ ਆਵਾਜ਼, ਉੱਥੋਂ ਦੀ ਜਿਹੜੀ ਸ਼ਬਦ ਹੈ ਉੱਥੋਂ ਦਾ ਬੜਾ ਸੁੰਦਰ ਹੈ, ਰੂਪਮਾਨ ਹੈ, ਰੂਪ ਵਾਲਾ ਹੈ, ਸੁੰਦਰਤਾ ਵਾਲਾ ਹੈ। ਸ਼ਰਮ ਖੰਡ ਕੀ ਬਾਣੀ ਰੂਪ, ਉਸ ਬਾਣੀ ਰੂਪੀ ਸੁੰਦਰ ਸ਼ਬਦ ਦੇ ਨਾਲ ਫਿਰ ਕਹਿੰਦੇ, ਤਿੱਥ ਹੈ ਘਾੜਤ ਘੜੀਐ ਬਹੁਤ ਅਨੂਪ। ਉੱਥੇ ਫਿਰ ਬੰਦੇ ਨੂੰ ਘੜਨਾ ਸ਼ੁਰੂ ਕਰ ਦਿੰਦਾ ਉਹ ਸ਼ਬਦ ਜਿਹੜਾ ਹੈ। ਸ਼ਬਦ ਦੁਆਰਾ ਬੰਦੇ ਦੀ ਘਾੜਤ ਘੜੀ ਜਾਂਦੀ ਹੈ, ਬਣਾਈ ਜਾਂਦੀ ਹੈ। ਜੀਵਨ ਦੇ ਵਿੱਚ ਜੋ ਵਾਧੂ ਵਾਧੂ ਹੈ ਸ਼ਬਦ ਉਹਨੂੰ ਲਾਈ ਜਾਂਦਾ ਹੈ। ਜਿਵੇਂ ਇੱਕ ਕਾਰੀਗਰ ਮੂਰਤੀ ਬਣਾਉਣ ਲੱਗਿਆਂ ਪੱਥਰ ਨੂੰ ਛੈਣੀਆਂ ਮਾਰ ਮਾਰ ਕੇ ਆਲਿਓਂ ਦੁਆਲਿਓਂ ਤਰਾਸ਼ਦਾ ਹੈ, ਉਹਦੇ ਆਲੇ ਦੁਆਲਿਓਂ ਚਿੱਪਰਾਂ ਲਾਈ ਜਾਂਦਾ ਹੈ। ਇਸ ਤਰ੍ਹਾਂ ਗੁਰੂ ਕਾ ਸ਼ਬਦ ਜਿਹੜਾ ਹੈ ਮਨੁੱਖ ਦੇ ਸੁਰਤੀ ਨੂੰ, ਮਤ ਨੂੰ ਅਤੇ ਮਨ ਨੂੰ ਉੱਥੇ ਘੜਦਾ ਹੈ। ਇਹ ਚੀਜ਼ਾਂ ਸਾਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਘੜੀਆਂ ਜਾਂਦੀਆਂ ਨੇ, ਪਹਿਲਾਂ ਵਾਲਾ ਨਹੀਂ ਰਹਿੰਦਾ, ਰੂਪ ਬਦਲਣਾ ਸ਼ੁਰੂ ਹੋ ਜਾਂਦਾ ਹੈ, ਉਹਦੀ ਅੰਦਰਲੀ ਜ਼ਿੰਦਗੀ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਪਹਿਲਾਂ ਜਿਵੇਂ ਦਾ ਸੀ ਉਸ ਤਰ੍ਹਾਂ ਦਾ ਨਹੀਂ ਰਹਿੰਦਾ, ਬਦਲ ਜਾਂਦਾ ਹੈ। ਤਾਂ ਕਿਸੇ ਉਦਾਸੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਇੱਕ ਫਕੀਰ ਨੇ ਪੁੱਛਿਆ ਸੀ ਕਿ ਧਰਮ ਦਾ ਕਰਮ ਕੀ ਹੈ, ਧਰਮ ਦਾ ਕਾਰਜ ਕੀ ਹੈ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਆਪਣੇ ਰੂਪ ਨੂੰ ਬਦਲਣਾ ਧਰਮ ਦਾ ਕਾਰਜ ਹੈ, ਆਪਣੇ ਆਪੇ ਦੀ ਤਸਵੀਰ ਬਦਲ ਲੈਣੀ, ਆਪਣੇ ਆਪ ਨੂੰ ਬਦਲ ਦੇਣਾ। ਆਪਣੇ ਆਪ ਨੂੰ ਕਿਵੇਂ ਬਦਲੀਏ, ਸਰਜਰੀ ਕਰਾ ਕੇ? ਇਹ ਤਾਂ ਸਰੀਰ ਹੈ ਨਾ, ਸਰੀਰ ਨਹੀਂ ਬਦਲਦਾ, ਸਰੀਰ ਤਾਂ ਉਸੇ ਤਰ੍ਹਾਂ ਰਹਿੰਦਾ ਹੈ, ਪਰ ਮਨੁੱਖ ਦੇ ਅੰਦਰ ਜਿਹੜਾ ਹੈ ਇਹ ਸਾਰਾ ਕੁਝ ਤਬਦੀਲ ਹੋ ਜਾਂਦਾ ਹੈ, ਬਦਲ ਜਾਂਦਾ ਹੈ, ਉਹਦੇ ਵਿੱਚ ਫਰਕ ਪੈ ਜਾਂਦਾ ਹੈ। ਤਾਂ ਸਤਿਗੁਰੂ ਨੇ ਇੱਥੇ ਸ਼ਰਮ ਖੰਡ ਕੀ ਬਾਣੀ ਰੂਪ, ਉਸ ਥਾਂ 'ਤੇ ਹਰ ਇੱਕ ਚੀਜ਼ ਜੀਵਨ ਦਾ ਸੁਭਾਅ ਘੜਿਆ ਜਾਂਦਾ ਹੈ, ਕ੍ਰੋਧ ਦੀ ਥਾਂ 'ਤੇ ਨਿਮਰਤਾ ਪੈਦਾ ਹੋ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ। ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਉੱਥੇ ਬੰਦੇ ਦੀ ਸੁੰਦਰਤਾ ਅੱਤ ਦੀ ਜ਼ਿਆਦਾ ਹੋ ਜਾਂਦੀ। ਫਿਰ ਸਾਹਿਬ ਨੇ ਬਚਨ ਕੀਤੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਉੱਥੋਂ ਬਾਰੇ ਹੋਰ ਕੁਝ ਕਿਹਾ ਨਹੀਂ ਜਾ ਸਕਦਾ। ਇਹ ਜਿਹੜਾ ਤੀਸਰਾ ਖੰਡ ਹੈ ਇਹਦੇ ਵਿੱਚ ਕਿੰਨੀ ਕੁ ਸੁੰਦਰਤਾ ਮਿਲਦੀ ਹੈ, ਕਿੰਨਾ ਕੁ ਰੂਪ ਮਿਲਦਾ ਹੈ, ਕਿੰਨੀ ਕੁ ਸੁੰਦਰਤਾ ਮਿਲਦੀ ਹੈ, ਇਹਦੇ ਬਾਰੇ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਇਸੇ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ। ਪਰਮਾਤਮਾ ਜਿਹੜਾ ਹੈ ਉਹ ਇੱਕ ਸੁੰਦਰਤਾ ਦਾ ਦੀਪਕ ਹੈ, ਬੜੀ ਸੁੰਦਰਤਾ ਉਹਦੇ ਵਿੱਚ, ਤਾਂ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਦੀ ਸੁੰਦਰਤਾ ਆਪਣੇ ਆਪ ਵਧਣੀ ਸ਼ੁਰੂ ਹੋ ਗਏ, ਉਹਨਾਂ ਦਾ ਪ੍ਰਭਾਵ ਆਪਣੇ ਆਪ ਬਣਨਾ ਸ਼ੁਰੂ ਹੋ ਗਿਆ। ਉਹਨਾਂ ਨੂੰ ਬਾਹਰੋਂ ਸੁੰਦਰਤਾ ਬਣਾਉਣ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ। ਧਾਰਮਿਕ ਦੁਨੀਆਂ ਵਿੱਚ ਕੋਈ ਹਾਰ ਸ਼ਿੰਗਾਰ ਦੀ ਜ਼ਰੂਰਤ ਨਹੀਂ ਰਹਿੰਦੀ, ਕਿਉਂਕਿ ਉਹਦੇ ਅੰਦਰੋਂ ਹੀ ਇੰਨੀ ਸੁੰਦਰਤਾ ਉਹਨੂੰ ਪ੍ਰਤੀਤ ਹੋਣ ਲੱਗ ਪੈਂਦੀ। ਬੰਦਾ ਹਾਰ ਸ਼ਿੰਗਾਰ ਕਾਹਦੇ ਵਾਸਤੇ ਕਰਦਾ? ਹਾਰ ਸ਼ਿੰਗਾਰ ਦੀ ਜਿਹੜੀ ਦੁਨੀਆਂ ਹੈ, ਜਿਨ੍ਹਾਂ ਨੇ ਮੁਤਾਲਿਆ ਕੀਤਾ ਉਹ ਕਹਿੰਦੇ ਵੀ ਦੁਨੀਆ ਦਾ 33% ਜਿਹੜਾ ਧਨ ਹੈ ਉਹ ਹਾਰ ਸ਼ਿੰਗਾਰ ਦੇ ਉੱਤੇ ਖਰਚ ਕੀਤਾ ਜਾ ਰਿਹਾ ਹੈ, 33% ਤੀਜਾ ਹਿੱਸਾ। ਤਾਂ ਉਹ ਆਦਮੀ ਕਾਹਦੇ ਵਾਸਤੇ ਕਰਦਾ? ਕੋਈ ਆਪਣੇ ਆਪ ਨੂੰ ਸੁੰਦਰ ਬਣਾ ਕੇ ਆਪ ਨਹੀਂ ਵੇਖਦਾ, ਆਪ ਥੋੜ੍ਹੀ ਵੇਖਣਾ ਉਹਨੇ, ਦੂਜਿਆਂ ਵਾਸਤੇ ਕਰਦਾ ਹੈ। ਜਿੰਨਾ ਹਾਰ ਸ਼ਿੰਗਾਰ ਹੈ ਉਹ ਕਿਸੇ ਵਾਸਤੇ ਹੈ? ਦਿਖਾਉਣ ਵਾਸਤੇ ਹੈ, ਆਪਣੇ ਵਾਸਤੇ ਨਹੀਂ। ਆਪਣੇ ਵਾਸਤੇ ਤਾਂ ਉਹਦੇ ਅੰਦਰ ਅਹਿਸਾਸ ਪੈਦਾ ਹੋ ਜਾਏ ਕਿ ਮੈਂ ਸੁੰਦਰ ਹਾਂ, ਉਹਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਤਾਂ ਇੱਕ ਕਮਜ਼ੋਰੀ ਹੈ ਮਨ ਦੀ, ਬਿਮਾਰ ਦਸ਼ਾ ਕਿ ਆਪਣੇ ਆਪ ਨੂੰ ਦਿਖਾਉਣਾ, ਆਪਣੇ ਆਪ ਨੂੰ ਪ੍ਰਗਟ ਕਰਨਾ, ਆਪਣੇ ਆਪ ਨੂੰ ਸੁੰਦਰ ਬਣਾ ਕੇ ਪੇਸ਼ ਕਰਨਾ। ਤਾਂ ਗੁਰੂ ਸਾਹਿਬ ਨੇ ਹਾਰ ਸ਼ਿੰਗਾਰ ਦੀ ਗੱਲ ਕੀਤੀ, ਉਹ ਕਹਿੰਦੇ ਜੇ ਤੂੰ ਹਾਰ ਸ਼ਿੰਗਾਰ ਕਰਨਾ ਤੇ ਪਤੀ ਖੁਸ਼ ਹੋਵੇ। ਜਗਿਆਸੂ ਦੀ ਵਿਆਖਿਆ ਕੀਤੀ ਕਿ ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਸਖੀ, ਇਹ ਸਭ ਕੁਝ ਤੂੰ ਸਾਜ ਲਿਆ ਹੈ, ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ। ਪਤੀ ਵਾਸਤੇ ਹੈ, ਪਰ ਪਤੀ ਵਾਸਤੇ ਕੋਈ ਸ਼ਿੰਗਾਰ ਨਹੀਂ ਕਰਦਾ। ਪਤੀ ਵਾਸਤੇ ਕਿੱਥੇ ਕੋਈ ਸ਼ਿੰਗਾਰ ਕਰਦਾ? ਆ ਮਹਾਂਪੁਰਸ਼ ਬਾਬਾ ਮੋਹਨ ਸਿੰਘ ਜੀ ਨੇ, ਉਹਨਾਂ ਨੇ ਇੱਕ ਦਿਨ ਕਹਿ ਦਿੱਤਾ ਸੀ ਸੰਗਤ ਵਿੱਚ, ਕਿਉਂਕਿ ਕੋਈ ਬੀਬੀ ਬਹੁਤਾ ਹਾਰ ਸ਼ਿੰਗਾਰ ਕਰਕੇ ਆ ਗਈ, ਉਹਨਾਂ ਨੇ, ਕਿਉਂਕਿ ਉਹ ਬੇਪਰਵਾਹ ਨੇ, ਉਹਨਾਂ ਨੂੰ ਕਿਹੜੀ ਪਰਵਾਹ ਹੈ। ਉਹ ਕਹਿਣ ਲੱਗੇ ਵੀ ਇਹ ਜਿਹੜਾ ਸ਼ਿੰਗਾਰ ਹੈ ਕਰਕੇ ਤੂੰ ਪਤੀ ਕੋਲ ਜਾਇਆ ਕਰ, ਇੱਥੇ ਸੰਗਤ ਵਿੱਚ ਨਾ ਆਇਆ ਕਰ, ਇੱਥੇ ਤਾਂ ਸ਼ਬਦ ਸਿੱਖਣਾ ਨਾ, ਉਹ ਥਾਂ ਹੈ ਇਹ ਸੁੰਦਰਤਾ ਜਾਂ ਸ਼ਿੰਗਾਰ ਕਰਨਾ, ਉੱਥੇ ਹੈ, ਉਹਦੇ ਵਾਸਤੇ ਹੈ। ਪਰ ਇਹ ਉਲਟ ਚੱਲਦਾ ਹੈ, ਉੱਥੇ ਤਾਂ ਬਿਲਕੁਲ ਜਿਵੇਂ ਕੋਈ ਸੰਨਿਆਸਨ ਹੈ, ਬਿਲਕੁਲ ਉੱਥੇ ਨਹੀਂ ਕੋਈ ਸ਼ਿੰਗਾਰ, ਬਿਲਕੁਲ ਸੰਨਿਆਸੀਆਂ ਵਾਲਾ ਲਿਬਾਸ, ਕੁਝ ਵੀ ਨਹੀਂ। ਪਰ ਜਦੋਂ ਕੋਈ ਬਾਹਰ ਇਸ ਤਰ੍ਹਾਂ ਦਾ ਸਮਾਜ ਤੁਰਦਾ ਤੇ ਸਾਰਾ ਹਾਰ ਸ਼ਿੰਗਾਰ ਕਰਕੇ ਬਾਜ਼ਾਰ ਵਿੱਚ ਜਾਣਾ, ਔਰ ਜਿਹੜੀਆਂ ਪਬਲਿਕ ਥਾਵਾਂ ਨੇ ਉਹਨਾਂ ਤੇ ਜਾਣਾ, ਇਹਦੇ ਅਰਥ ਨੇ ਕਿ ਇਹ ਸਰੀਰ ਆਪਣੇ ਆਪ ਦੀ ਨੁਮਾਇਸ਼ ਕਰ ਰਿਹਾ, ਵਿਖਾ ਰਿਹਾ, ਲੋਕਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਤਾਂ ਹਰ ਇੱਕ ਚੀਜ਼ ਦੇ ਥਾਂ ਬਣਾਏ ਨੇ ਰੱਬ ਨੇ, ਵੀ ਕਿਹੜੀ ਥਾਂ ਤੇ ਕਿਹੜੀ ਚੀਜ਼ ਦੀ ਵਰਤੋਂ ਕਰਨੀ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਉਸ ਥਾਂ ਤੇ ਇੰਨੀ ਸੁੰਦਰਤਾ ਹੈ ਕਿ ਜਿਹੜਾ ਉਹਦੇ ਨਾਲ ਜੁੜ ਗਿਆ, ਗੁਰੂ ਸਾਹਿਬ ਨੇ ਬਚਨ ਕੀਤੇ ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਸਿਆਣਪ ਵੀ ਉੱਥੇ ਬਹੁਤ ਹੈ ਤੇ ਉੱਥੇ ਸੁੰਦਰਤਾ ਵੀ ਬੜੀ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਉੱਥੋਂ ਦੀ ਜਿਹੜੀ ਗੱਲਬਾਤ ਹੈ, ਅਵਸਥਾ ਹੈ, ਉਹਨੂੰ ਜੇ ਕੋਈ ਕਹਿੰਦਾ ਹੈ ਤੇ ਉਹਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ। ਪਛਤਾਉਣ ਦੇ ਅਰਥ ਇਹ ਨਹੀਂ ਵੀ ਕਹਿਣਾ ਨਹੀਂ, ਪਛਤਾਉਣਾ ਉਹਨੂੰ ਪੈਂਦਾ ਹੈ ਜਿਹੜਾ ਉੱਥੋਂ ਦਾ ਅੰਤ ਲੱਭ ਕੇ ਕਹਿ ਦਿੰਦਾ ਵੀ ਜੋ ਕੁਝ ਮੈਂ ਕਹਿ ਦਿੱਤਾ ਇਹ ਉੱਥੇ ਹੈ, ਇਹ ਉਹਦੀ ਮੂਰਖਤਾ ਹੈ। ਸਤਿਗੁਰਾਂ ਦੇ ਕਹਿਣ ਦਾ ਭਾਵ ਹੈ, ਜੇ ਕੋਈ ਉਸ ਥਾਂ ਦਾ ਅੰਤ ਪਾ ਕੇ ਫੈਸਲਾ ਦਿੰਦਾ ਵੀ ਉੱਥੇ ਸਿਰਫ ਇਹ ਹੈ, ਤਾਂ ਉਹ ਪਛਤਾਉਂਦਾ ਹੈ, ਉਹ ਮੂਰਖ ਅਖਵਾਉਂਦਾ। ਜਿਹੜੇ ਉਸ ਥਾਂ ਦੀ ਨਾਮ ਮਾਤਰ ਵਿਆਖਿਆ ਕਰਕੇ ਕਹਿੰਦੇ ਕਿ ਮੈਂ ਦੇਖਿਆ ਬਾਕੀ ਵੀ ਕੁਝ ਹੋ ਸਕਦਾ, ਉਹਨਾਂ ਨੂੰ ਪਛਤਾਉਣਾ ਨਹੀਂ ਪੈਂਦਾ। ਤਾਂ ਜੇ ਕੋ ਕਹੇ ਪਿੱਛੇ ਪਛਤਾਏ, ਉੱਥੇ ਕੀ ਘੜਿਆ ਜਾਂਦਾ? ਹਜ਼ੂਰ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਹ ਚਾਰ ਚੀਜ਼ਾਂ ਉੱਥੇ ਬਣਦੀਆਂ ਨੇ, ਚਾਰ ਵੱਖਰੀਆਂ ਵੱਖਰੀਆਂ ਚੀਜ਼ਾਂ ਕੰਮ ਕਰਨ ਲੱਗ ਪੈਂਦੀਆਂ ਨੇ। ਹੁਣ ਤੇ ਸਾਰਾ ਸਾਨੂੰ ਆਪਣਾ ਆਪਣਾ ਆਪ ਹੀ ਪ੍ਰਤੀਤ ਹੁੰਦਾ ਨਾ, ਇਹਨੂੰ ਅੰਤਿਸ਼ਕਰਨ ਕਹਿੰਦੇ, ਸਾਰੇ ਜੋੜ ਨੂੰ ਜਿਹਦੇ ਵਿੱਚ ਅਸੀਂ ਸੋਚਨੇ ਆ, ਮਹਿਸੂਸ ਕਰਨੇ ਆ, ਪੁਰਾਣੀਆਂ ਯਾਦਾਂ ਵੀ ਵਸਦੀਆਂ ਨੇ, ਆਉਣ ਵਾਲੇ ਸਮੇਂ ਬਾਰੇ ਵੀ ਸੋਚਿਆ ਜਾਂਦਾ, ਜਿਹੜੀਆਂ ਚੀਜ਼ਾਂ ਅਸੀਂ ਯਾਦ ਕੀਤੀਆਂ ਉਹਦਾ ਵੀ ਇੱਕ ਸਟੋਰ ਹੈ ਦਿਮਾਗ ਦੇ ਅੰਦਰ, ਇਹ ਸਾਰਾ ਇਕੱਠ ਹੈ। ਤਾਂ ਜਦੋਂ ਸ਼ਬਦ ਅੰਦਰ ਅਭਿਆਸ ਕੋਈ ਗੁਰਮੁਖ ਕਰਦਾ ਤੇ ਉਹਦੀ ਬੰਦ ਹੋਈ ਪਈ ਸੁਰਤ ਜਿਹੜੀ ਹੈ ਉਹਦੀ ਸਰਵਿਸ ਹੁੰਦੀ ਹੈ, ਉਹ ਚੱਲਣ ਲੱਗ ਪੈਂਦੀ। ਸੁਰਤ ਸੁੱਤੀ ਹੋਈ ਹੈ ਬਹੁਤੀ, ਆਦਮੀ ਦੀ ਸੁਰਤ ਜਿਹੜੀ ਹੈ ਨਾ ਸਾਰੀ ਨਹੀਂ ਜਾਗਦੀ, ਸੁੱਤੀ ਹੋਈ ਹੈ। ਤਾਂ ਜਦੋਂ ਸਾਡਾ ਜੀਵਨ ਇਸ ਤਰ੍ਹਾਂ ਦਾ ਹੁੰਦਾ, ਤੁਸੀਂ ਵੇਖੋਗੇ ਕੰਮ ਕਰਨੇ ਆ ਵਿੱਚ ਅੱਧਾ ਛੱਡ ਦਿੱਤਾ, ਚੇਤਾ ਭੁੱਲ ਗਿਆ, ਯਾਦ ਨਹੀਂ ਰਿਹਾ, ਨੀਂਦ ਆ ਗਈ, ਇਹ ਕੀ ਹੈ? ਸੁੱਤੀ ਹੋਈ ਸੁਰਤ ਦੀਆਂ ਨਿਸ਼ਾਨੀਆਂ ਹਨ। ਧਿਆਨ ਸੁੱਤਾ ਪਿਆ, ਜਾਗਿਆ ਨਹੀਂ, ਪੂਰਾ ਅਲਰਟ ਨਹੀਂ ਹੋਇਆ ਉਸ ਕੰਮ ਵਾਸਤੇ। ਜਿਹੜਾ ਕੰਮ ਕਰ ਰਿਹਾ ਉਹ ਇੱਕ ਆਵਾਗਾਉਣ, ਉਹਦੀ ਕੋਈ ਮਜਬੂਰੀ ਬਣ ਗਿਆ ਵੀ ਹੁਣ ਕਰਨਾ ਪੈਣਾ, ਰੋਟੀ ਕਿੱਥੋਂ ਮਿਲੇਗੀ ਨਾ ਕੀਤਾ ਤੇ, ਉਹਦੀ ਮਜਬੂਰੀ ਹੈ। ਉਹਦੇ ਵਿੱਚ ਉਹਦੀ ਅਵੇਅਰਨੈਸ ਨਹੀਂ ਹੈ, ਜਾਗਰਤਾ ਨਹੀਂ, ਹੋਸ਼ ਨਾਲ ਨਹੀਂ ਕਰ ਰਿਹਾ, ਤਾਂ ਇਸ ਤਰ੍ਹਾਂ ਦਾ ਕੰਮ ਪੂਰਾ ਨਹੀਂ ਹੋਏਗਾ, ਕਦੀ ਨਹੀਂ ਹੋਏਗਾ ਪੂਰਾ, ਬਿਲਕੁਲ ਹੋ ਹੀ ਨਹੀਂ ਸਕਦਾ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਵਕਤ ਸ਼ਬਦ ਮਨੁੱਖ ਦੇ ਮਨ ਵਿੱਚ ਜਾਂਦਾ ਹੈ ਉੱਥੇ ਉਹਦੀ ਸੁਰਤ ਜਾਗ ਪੈਂਦੀ, ਸਿੱਧੀ ਹੋ ਗਈ। ਵਿਦਵਾਨਾਂ ਨੇ ਇਹਨੂੰ ਕਿਹਾ ਵੀ ਅਜੇ ਇਹ ਸੁੱਤੀ ਹੋਈ ਹੈ ਸੁਰਤ, ਇੱਧਰ ਦੀ ਹੈ। ਭਾਈ ਵੀਰ ਸਿੰਘ ਜੀ ਨੇ ਇਹਦਾ ਥੋੜ੍ਹਾ ਜਿਹਾ ਹਵਾਲਾ ਦਿੱਤਾ, ਉਹ ਕਹਿੰਦੇ ਅਜੇ ਸੁਰਤ ਸੁੱਤੀ ਹੋਈ ਹੈ ਇੱਧਰ ਦੀ, ਜਿਵੇਂ ਸੱਪ ਜ਼ਮੀਨ 'ਤੇ ਚੱਲਦਾ ਹੈ, ਤਾਂ ਉਸ ਸੱਪ ਨੂੰ ਸਹਿਜੇ ਮਾਰਿਆ ਜਾ ਸਕਦਾ ਜਿਹੜਾ ਜ਼ਮੀਨ ਦੇ ਉੱਤੇ ਜਾ ਰਿਹਾ, ਲੇਟ ਕੇ ਜਾ ਰਿਹਾ ਹੈ, ਉਹਨੂੰ ਮਾਰਿਆ ਜਾ ਸਕਦਾ। ਪਰ ਜਦੋਂ ਸੱਪ ਜਿਹੜਾ ਹੈ ਨਾ ਸਿਰ ਸਿੱਧਾ ਕਰ ਲੈਂਦਾ, ਖੜਾ ਹੋ ਜਾਂਦਾ, ਫਨ ਕੱਢ ਲੈਂਦਾ, ਉਦੋਂ ਉਹਨੂੰ ਡਾਂਗ ਮਾਰਨੀ ਬਹੁਤ ਔਖੀ ਹੈ, ਉਹ ਆਪਣੇ ਆਪ ਨੂੰ ਬਚਾ ਲੈਂਦਾ ਇੱਧਰ ਉੱਧਰ ਕਰ। ਤਾਂ ਜਿਸ ਬੰਦੇ ਦੀ ਸੁਰਤ ਸੁੱਤੀ ਹੋਈ ਹੈ ਉਹਨੂੰ ਕਿਸੇ ਵੀ ਚੀਜ਼ ਦਾ ਪ੍ਰਭਾਵ ਜਲਦੀ ਪੈ ਜਾਂਦਾ, ਉਹਨੂੰ ਮਾਰਿਆ ਜਾ ਸਕਦਾ, ਉਸਨੂੰ ਬਲੈਕਮੇਲ ਕੀਤਾ ਜਾ ਸਕਦਾ, ਪ੍ਰਭਾਵਿਤ ਕੀਤਾ ਜਾ ਸਕਦਾ। ਪਰ ਜਦੋਂ ਗੁਰੂ ਕੇ ਸ਼ਬਦ ਨਾਲ ਸੁਰਤ ਜਾਗ ਪੈਂਦੀ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸੁਰਤ ਹੋਵੇ ਪਤ ਉਗਵੇ, ਜਿਵੇਂ ਸੂਰਜ ਉੱਗਦਾ, ਜਦੋਂ ਸੁਰਤ ਖੜੀ ਹੋ ਗਈ ਫਿਰ ਉਹਦੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ, ਉਹ ਭਾਵੇਂ ਮਨਮੁਖਾਂ ਵਿੱਚ ਜਾਏ, ਗੁਰਮੁਖਾਂ ਵਿੱਚ ਕਿਤੇ ਵੀ ਚਲਾ ਜਾਏ, ਉਹਦੇ ਉੱਤੇ ਕਿਸੇ ਦਾ ਅਸਰ ਨਹੀਂ। ਆਮ ਤੇ ਬੰਦਾ ਜਿਉਂਦਾ ਹੀ ਅਸਰ ਦੇ ਨਾਲ ਹੈ, ਜਿਹਦੇ ਕੋਲ ਚਾਰ ਦਿਨ ਬੈਠਾ ਉਹਦੀ ਮੱਤ ਖਿੱਚ ਕੇ ਆਪਣੇ ਵਿੱਚ ਲੈ ਆਉਂਦੇ, ਜਿਹਦੇ ਕੋਲ ਚਾਰ ਦਿਨ ਬੈਠਾ ਬਸ ਉਹਨੂੰ ਗੁਰੂ ਸਮਝ ਲਿਆ, ਉਹ ਹੀ ਵੱਡਾ ਹੋ ਗਿਆ। ਕਿਉਂ? ਕਮਜ਼ੋਰ ਹੈ ਅੰਦਰੋਂ। ਤਾਂ ਜਿੱਦਣ ਸੁਰਤ ਜਾਗ ਪੈਂਦੀ ਹੈ ਉਦਣ ਬੰਦਾ ਸਿਰਫ ਤੇ ਸਿਰਫ ਪ੍ਰਭਾਵਿਤ ਹੁੰਦਾ ਹੈ ਆਪਣੇ ਗੁਰੂ ਤੋਂ, ਪੂਰੇ ਗੁਰੂ ਤੋਂ ਪ੍ਰਭਾਵਿਤ, ਉਸ ਤੋਂ ਬਿਨਾਂ ਕਿਸੇ ਦਾ ਪ੍ਰਭਾਵ ਨਹੀਂ ਕਬੂਲਦਾ। ਤਿੱਥੇ ਘੜੀ ਹੈ ਸੁਰਤ ਮਤ, ਜਿਹੜੀ ਆਪਾਂ ਕੱਲ ਵਿਆਖਿਆ ਕੀਤੀ ਸੀ, ਵਿਵੇਕ ਬੁੱਧੀ ਉਹਦੀ ਜਾਗ ਪੈਂਦੀ, ਹੁਣ ਇੱਥੇ ਸਮਾਂ ਨਹੀਂ। ਮਨ ਘੜਿਆ ਜਾਂਦਾ ਹੈ, ਮਨ ਦੇ ਅਰਥ ਨੇ ਜੋ ਅੱਗੇ ਪਿੱਛੇ ਜਾ ਸਕਦਾ, ਭਵਿੱਖ ਵਿੱਚ ਵੀ ਵਾਪਸ ਵੀ। ਬੁੱਧੀ, ਬੁੱਧੀ ਪ੍ਰਕਾਸ਼ ਹੋ ਜਾਂਦੀ ਹੈ, ਬੁੱਧੀ ਦਾ ਅਰਥ ਹੈ ਕਿ ਪਰਮਾਤਮਾ ਦੀ ਧੀ, ਇਹ ਬੁੱਧੀ ਸ਼ਬਦ ਬਣਿਆ, ਧੀ ਸ਼ਬਦ ਵਰਤਿਆ ਜਾਂਦਾ ਨਾ ਲੜਕੀ, ਬੁੱਧੀ ਜਿਹੜੀ ਹੈ ਸ਼ਬਦ ਦੀ ਧੀ ਹੈ, ਉਹਦੇ ਵਿੱਚੋਂ ਪੈਦਾ ਹੋਈ ਹੈ, ਅੱਗੋਂ ਇਹਦੇ ਵਿੱਚੋਂ ਮਨ ਪੈਦਾ ਹੋਇਆ ਹੈ, ਮਨ ਦਾ ਫਿਰ ਸੰਬੰਧ ਸਰੀਰ ਨਾਲ, ਇਹ ਸਾਰਾ ਇਸ ਤਰ੍ਹਾਂ ਘੜਿਆ ਜਾਂਦਾ ਹੈ। ਘੜਨ ਦਾ ਮਤਲਬ ਹੈ ਇਹਨਾਂ ਵਿੱਚ ਬੈਲੈਂਸ ਬਣ ਜਾਂਦਾ ਹੈ, ਇਹਨਾਂ ਚੀਜ਼ਾਂ ਦੇ ਜਿਹੜੇ ਕੁਨੈਕਸ਼ਨ ਠੀਕ ਹੋ ਜਾਂਦੇ ਨੇ, ਜਿਵੇਂ ਗਲਤ ਅਸੀਂ ਤਾਰਾਂ ਜੁੜੀਆਂ ਹੋਈਆਂ ਨੇ, ਗਲਤ ਪੁੱਠਾ ਸੋਚ ਰਹੇ ਹਾਂ, ਤਾਂ ਇਹ ਸਾਰੀਆਂ ਚੀਜ਼ਾਂ ਘੜੀਆਂ ਜਾਂਦੀਆਂ। ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਸੁਰਾਂ ਦਾ ਅਰਥ ਹੈ ਦੇਵਤੇ, ਸਿੱਧਾਂ ਦਾ ਅਰਥ ਹੈ ਜਿਹੜੇ ਕਾਮਯਾਬ ਹੋ ਗਏ ਮਹਾਂ, ਜਿਹੜੇ ਪੁਰਖ ਨੇ, ਸਿੱਧ ਪੁਰਖ ਹਨ, ਉੱਥੇ ਉਹਨਾਂ ਵਰਗੀ ਸੁਰਾਂ ਸਿੱਧਾਂ ਕੀ ਸੁੱਧ, ਸੁੱਧ ਜਿਹੜੀ ਹੈ ਇਹ ਉਹਨਾਂ ਚੌਵਾਂ ਤੋਂ ਵੀ ਇੱਕ ਅਗਲੀ ਚੀਜ਼ ਹੈ। ਜਿਵੇਂ ਚਾਰ ਚੀਜ਼ਾਂ ਗਿਣੀਆਂ ਨਾ, ਸੁਰਤ ਮਤ ਮਨ ਬੁੱਧ, ਤੇ ਸੁੱਧ ਬੜੀ ਕੀਮਤੀ ਚੀਜ਼ ਹੈ। ਸੁੱਧ ਦਾ ਅਰਥ ਹੈ ਜਦੋਂ ਕਿਸੇ ਵਿੱਚ ਸੁੱਧ ਆ ਜਾਏ, ਸੁੱਧ ਦੇ ਅਰਥ ਨੇ ਕਿਸੇ ਚੀਜ਼ ਦੀ ਖਬਰ ਹਾਸਲ ਕਰਨ ਦੀ ਸ਼ਕਤੀ, ਵੀ ਕੀ ਹੋ ਰਿਹਾ ਬ੍ਰਹਿਮੰਡ ਦੇ ਵਿੱਚ। ਸੁੱਧ ਦੇ ਅਰਥ ਨੇ ਸੋਝੀ, ਪ੍ਰਕਾਸ਼, ਜਿਹਦੇ ਵਿੱਚ ਸੋਝੀ ਪੈਦਾ ਹੋ ਗਈ। ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ, ਸੁੱਧ ਦੇ ਨਾਲ ਸਾਰੇ ਬ੍ਰਹਿਮੰਡ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਕੀ ਹੋ ਰਿਹਾ ਹੈ ਕਿਹੜੀ ਥਾਂ ਤੇ। ਤਾਂ ਇਹ ਸਾਰੀਆਂ ਚੀਜ਼ਾਂ ਤੀਸਰੇ ਖੰਡ ਦੇ ਵਿੱਚ, ਸ਼ਰਮ ਖੰਡ ਦੇ ਵਿੱਚ ਘੜੀਆਂ ਜਾਂਦੀਆਂ ਨੇ, ਬਣਾਈਆਂ ਜਾਂਦੀਆਂ ਨੇ। ਅਗਲਾ ਚੌਥਾ ਖੰਡ ਜਿਹੜਾ ਹੈ, ਕਹਿ ਲਓ ਕਿ ਅਖੀਰਲਾ ਵੀ ਹੈ, ਸੱਚਖੰਡ ਤਾਂ ਸਿਰਫ ਅਵਸਥਾ ਹੈ, ਉਹਦੀ ਵਿਆਖਿਆ ਨਹੀਂ। ਇਸ ਕਰਕੇ ਕਰਮ ਖੰਡ ਕੀ ਬਾਣੀ ਜ਼ੋਰ, ਉੱਥੇ ਸ਼ਕਤੀ ਹੀ ਸ਼ਕਤੀ ਹੈ। ਉਹ ਤਾਕਤ ਇੱਕ ਬਰੂਦ ਦੀ ਤਰ੍ਹਾਂ ਉਹਦੇ ਵਿੱਚ ਭਰੀ ਜਾਂਦੀ ਹੈ, ਤਾਕਤਵਰ ਹੋ ਜਾਂਦਾ। ਇਹਦੀ ਵਿਆਖਿਆ ਆਪਾਂ ਕੱਲ੍ਹ ਕਰਾਂਗੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ। ਵਾਹਿਗੁਰੂ 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 ਵਾਹਿਗੁਰੂ।